सकल सैलपति थिर रे निज राजधानी जाए आन मान सतगुरु के और अहंकार बिलाए।
वाहेगुरु जी का खालसा
वाहेगुरु जी की फतेह।
परम सत्कार योग सम्मान योग गुरु का खास रूप गुरु खालसा साध संगत पतत पावन भगत वछल कृपा निदान धन धन श्री गुरु ग्रंथ साहिब सचे पातशाह दे पावन पवित्र चरणा कमलां च नौवें पातशाह श्री गुरु तेग बहादुर साहिब जी दे पावन पवित्र स्थान गुरुद्वारा श्री दुख निवारण साहिब दे पावन दरबार च हाजरियां भर रही गुरु का खास रूप सतगुरां दे परम प्यार च भिजी हुई गुरु रंग तिरंगी हुई गुरु खालसा साध संगत नता प्रति गुरु चरणा विच हाजरियां भर के पंथ दे वाली दसमेश पातशाह सरबंस दानी चिट्टियां बाजां वाले दे गुर तेग के धनी सतगुरु नासरो मनसूर गुरु गोबिंद सिंह एज दी मंजूर गुरु गोबिंद सिंह हकरा गंजूर गुरु गोबिंद सिंह जुमला फैजे नूर गुरु गोबिंद सिंह। गुरु गोबिंद सिंह साहब जी का पवित्र इतिहास सरवण कर रहे हो। सतगुरु सच्चे पातशाह जी महाराज जी ने कलमोट मारिया कलमोट नगर दे लोकां नूं सोधा ला के सतगुरां ने डेरा कीता ते खालसे ने बेनती कीती महाराज आप जी ने श्री आनंदपुर साहब नगर तो चलण वेले वचन कीता सी कि आनंदपुर साहब साडा घर है और असीं अपने घर नूं छड्ड के नहीं जावांगे। कृपा करो महाराज हुण वापस आपां श्री आनंदपुर साहब चलीए। खालसे दी बेनती सतगुरां ने प्रवान कीती बाकी दा वहीर जो बिपौर साहब सी सारयां नूं सद लिया कलगीधर पातशाह जी वापस श्री आनंदपुर साहब आ वसे हन आ के नौवें पातशाह दे पावन स्थान ते पहला नमस्कार कीती परिक्रमा कीती है उपरंत अपने महलां च बिराजे ने हुक्म कीता है कि जिहड़ी संगत नगर छड के गई सी ओह भी आ जाण। बहुत सारे सतसंगी महाराज जी दे प्रेमी नगर विच आण वसे ने गुरु पातशाह ने हुक्म कीता भी होर भी जे कोई नगर विच आ के कोई बाणियां कोई वपारी वसना चाहुंदा ते उहदे वास्ते असीं अपने घर वल्लों प्रबंध करांगे जे उहनूं माया दी लोड़ है माया देंगे। बड़े बड़े वधिया मकान बनवा के सतगुरां ने आप उहनां नूं दित्ते ने लोड़वंदां नूं दित्ते ने बड़े सोहणे बाजारां दी रचना कीती गई है। श्री आनंदपुर साहब दीआं गलियां बड़ियां सुंदर बणाईआं ने और श्री आनंदपुर साहब सतगुरां दी कृपा नाल बहुत संघणी आबादी दे नाल वसण लगा। दोबारा श्री आनंदपुर साहब च उसे तरह चहलां वहलां हो गईआं। बड़ी खुशी दे नाल लोक आ के श्री आनंदपुर साहब च रह रहे ने शस्त्रधारी हो के महाराज जी दे दर्शन करदे ने कलगीधर पातशाह जी महाराज जी दीआं खुशियां प्राप्त करदे हन। आओ मन बिरतियां एकाग्र करिए साहबे कमाल दसमेश पातशाह सरबंस दानी सतगुरां दा पवित्र पावन इतिहास सरवण करन तो पहला ਗੁਰੂ ਚਰਨਾਂ ਵਿੱਚ ਹਾਜ਼ਰੀ ਦਿਵਾਉਂਦੇ ਆਖੀਏ ਜੀ ਸਤਨਾਮ ਸ਼੍ਰੀ
ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ, ਦੋਹਰਾ ਸਕਲ ਸੈਲ ਪਤੀ ਥਿਰ ਰੇ ਨਿਜ ਰਜਧਾਨੀ ਜਾਏ।
ਜਿੰਨੇ ਪਹਾੜੀ ਰਾਜੇ ਹਨ ਸਾਰੇ ਪਹਾੜੀ ਰਾਜੇ ਆਪੋ ਆਪਣੀਆਂ ਰਾਜਧਾਨੀਆਂ ਵਿਚ ਜਾ ਰਹੇ ਹਨ। ਜਿੱਥੇ ਜਿੱਥੇ ਇਨ੍ਹਾਂ ਦੀਆਂ ਰਾਜਧਾਨੀਆਂ ਨੇ ਆਪੋ ਆਪਣੀਆਂ ਰਿਆਸਤਾਂ ਦੀਆਂ ਰਾਜਧਾਨੀਆਂ ਵਿਚ ਸਾਰੇ ਪਹਾੜੀ ਰਾਜੇ ਜਾ ਵਸੇ ਹਨ।
ਆਨ ਮਾਨ ਸਤਿਗੁਰੂ ਕੇ ਹੋਰ ਹੰਕਾਰ ਬਿਲਾਏ।
ਔਰ ਇਨ੍ਹਾਂ ਸਾਰੇ ਪਹਾੜੀ ਰਾਜਿਆਂ ਨੇ ਗੁਰੂ ਕਲਗੀਧਰ ਪਾਤਸ਼ਾਹ ਦੀ ਆਨ ਮੰਨ ਲਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਨ ਮੰਨ ਲਈ, ਕਿਉਂਕਿ ਲੜ ਕੇ ਵੇਖ ਚੁੱਕੇ ਨੇ, ਪੂਰਾ ਤਾਣ ਬਲ ਲਾ ਕੇ ਵੇਖ ਚੁੱਕੇ ਨੇ। ਪਹਾੜੀ ਰਾਜਿਆਂ ਨੇ ਜੰਗ ਦੇ ਮੈਦਾਨ ਵਿਚ ਗੁਰੂ ਪਾਤਸ਼ਾਹ ਤੇ ਸਿੰਘਾਂ ਦੇ ਹੱਥ ਵੇਖ ਲਏ ਨੇ, ਇਸ ਕਰਕੇ ਹੁਣ ਸਤਿਗੁਰਾਂ ਦੀ ਆਨ ਮੰਨ ਗਏ ਨੇ। ਔਰ ਇਨ੍ਹਾਂ ਰਾਜਿਆਂ ਨੇ ਆਪਣੇ ਮਨ ਦਾ ਹੰਕਾਰ ਛੱਡ ਦਿੱਤਾ। ਪਹਿਲਾਂ ਜੋ ਇਨ੍ਹਾਂ ਨੂੰ ਹਉਮੈ ਸੀ ਕਿ ਗੁਰੂ ਜੀ ਕੀ ਨੇ ਸਾਡੇ ਸਾਹਮਣੇ, ਅਸੀਂ ਤਾਂ ਪਛਤੈਨੀ ਰਾਜੇ ਹਾਂ, ਉਨ੍ਹਾਂ ਨੂੰ ਮਾਰ ਕੇ ਸ੍ਰੀ ਅਨੰਦਪੁਰ ਸਾਹਿਬ ਉਨ੍ਹਾਂ ਕੋਲ ਅਸੀਂ ਛੁਡਾ ਲੈਣਾ, ਜਾਂ ਉਨ੍ਹਾਂ ਤੇ ਅਸੀਂ ਆਪਣਾ ਹੁਕਮ ਲਾਗੂ ਕਰਕੇ ਆਪਣੇ ਅਧੀਨ ਕਰ ਲੈਣਾ। ਉਹ ਹੰਕਾਰ ਹੁਣ ਇਨ੍ਹਾਂ ਦੇ ਅੰਦਰੋਂ ਚਲਾ ਗਿਆ, ਪਤਾ ਲੱਗ ਗਿਆ, ਅੱਖਾਂ ਖੁੱਲ ਗਈਆਂ ਇਨ੍ਹਾਂ ਪਹਾੜੀ ਰਾਜਿਆਂ ਦੀਆਂ। ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪਣੀ ਈਨ ਮਨਾਣੀ ਬਹੁਤ ਔਖੀ ਹੈ। ਔਖੀ ਤਾਂ ਕੀ ਹੈ, ਸੰਭਵ ਹੈ, ਹੋ ਹੀ ਨਹੀਂ ਸਕਦਾ। ਕਹਿੰਦੇ ਇਸ ਤਰ੍ਹਾਂ ਇਨ੍ਹਾਂ ਸਾਰੇ ਪਹਾੜੀ ਰਾਜਿਆਂ ਨੇ ਗੁਰੂ ਘਰ ਦੀ ਆਨ ਮੰਨ ਲਈ ਹੈ, ਔਰ ਇਨ੍ਹਾਂ ਦੇ ਮਨ ਅੰਦਰੋਂ ਜਿਹੜਾ ਹੰਕਾਰ ਹੈ ਉਹ ਚਲਾ ਗਿਆ ਹੈ।
ਚੌਪੇ ਜਹਾਂ ਕਾਵੇ ਤੂਸ਼ਨ ਥਿਰੇ,
ਜਿੱਥੇ ਕਿੱਥੇ ਵੀ ਹੋਣੇ ਰਾਜੇ ਬੈਠੇ ਨੇ, ਚੁੱਪ ਚਾਪ ਹੀ ਬੈਠੇ ਨੇ, ਕੋਈ ਗੁਰੂ ਘਰ ਦੇ ਬਰ ਖਿਲਾਫ਼ ਗੱਲ ਨਹੀਂ ਕਰਦਾ। ਰਾਜਿਆਂ ਨੂੰ ਡਰ ਹੈ ਕਿ ਜੇ ਅਸੀਂ ਗੁਰੂ ਘਰ ਦੇ ਬਰ ਖਿਲਾਫ਼ ਕੋਈ ਗੱਲ ਕੀਤੀ ਤੇ ਗੁਰੂ ਸਾਹਿਬ ਤੱਕ ਪਹੁੰਚ ਗਈ, ਕਿਤੇ ਗੁਰੂ ਜੀ ਸਾਡੇ ਤੇ ਹਮਲਾ ਨਾ ਕਰ ਦੇਣ। ਹਰ ਇਕ ਰਾਜੇ ਨੂੰ ਡਰ ਹੈ। ਜਿੰਨੇ ਪਹਾੜੀ ਰਿਆਸਤਾਂ ਦੇ ਪਹਾੜੀ ਰਾਜੇ ਨੇ, ਸਭ ਦੇ ਮਨ ਵਿਚ ਗੁਰੂ ਘਰ ਦਾ ਭੈ ਬਣਿਆ, ਸਤਿਗੁਰਾਂ ਦਾ ਡਰ ਬਣਿਆ ਹੋਇਆ। ਇਸ ਕਰਕੇ ਚੁੱਪ ਚਾਪ ਆਪਣੀਆਂ ਰਿਆਸਤਾਂ ਵਿਚ ਬੈਠੇ ਹੋਏ ਨੇ, ਕੋਈ ਗੁਰੂ ਘਰ ਦੇ ਬਰ ਖਿਲਾਫ਼ ਗੱਲ ਨਹੀਂ ਕਰਦਾ।
ਭੀਮ ਚੰਦ ਨਰ ਪਥਵਨ ਕਰੇ,
ਇਧਰ ਰਾਜੇ ਭੀਮ ਚੰਦ ਨੇ ਆਖਿਆ ਵੀ ਹੁਣ ਮੈਂ ਵੀ ਗੁਰੂ ਸਾਹਿਬ ਨਾਲ ਸੰਧੀ ਕਰ ਲਵਾਂ ਤੇ ਮੇਰਾ ਫਾਇਦਾ, ਕਿਉਂਕਿ ਅੱਗੇ ਮੈਂ ਹੁਣ ਤੱਕ ਆਪਣਾ ਨੁਕਸਾਨ ਹੀ ਕਰਾਇਆ ਗੁਰੂ ਜੀ ਨਾਲ ਲੜ ਕੇ। ਨਾਲੇ ਗੁਰੂ ਸਾਹਿਬ ਜੀ ਮੇਰੀ ਰਿਆਸਤ ਵਿਚ ਰਹਿੰਦੇ ਨੇ, ਕਹਿਲੂਰ ਰਿਆਸਤ ਵਿਚ ਉਨ੍ਹਾਂ ਦਾ ਨਗਰ ਹੈ ਅਨੰਦਪੁਰ ਸਾਹਿਬ। ਤੋ ਰਾਜੇ ਭੀਮ ਚੰਦ ਨੇ ਉਸ ਵਕਤ ਆਪਣੇ ਇਕ ਦੋ ਸੇਵਾਦਾਰ ਜਿਹੜੇ ਦੇ ਖਾਸ ਅਹਿਲਕਾਰ ਵਜ਼ੀਰ ਸਨ, ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਭੇਜੇ ਹਨ।
ਪ੍ਰਭ ਜੀ ਭੁੱਲਿਓ ਮੈਂ ਬਖਸ਼ੀ ਜੈ, ਨਿਜ ਬਖਸ਼ਿੰਦ ਬਿਰਧ ਰੱਖ ਲੀਜੈ।
ਰਾਜੇ ਭੀਮ ਚੰਦ ਨੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਬੇਨਤੀ ਭੇਜੀ। ਇਹਨੇ ਇਹ ਬੇਨਤੀ ਕਰਕੇ ਭੇਜੀ, ਆਖਿਆ ਹੇ ਪ੍ਰਭੂ ਜੀ ਕਿਰਪਾ ਕਰੋ, ਮੈਨੂੰ ਰੱਖ ਲਓ, ਮੈਂ ਭੁੱਲਿਆ ਹੋਇਆ ਸੀ, ਮੈਂ ਭੁੱਲਿਆ ਹੋਇਆ ਭਟਕਿਆ ਹੋਇਆ ਤੁਹਾਡੇ ਬਰ ਖਿਲਾਫ਼ ਚੱਲ ਰਿਹਾ ਸੀ, ਮਹਾਰਾਜ ਮੈਨੂੰ ਭੁੱਲੇ ਹੋਏ ਨੂੰ ਭਟਕੇ ਹੋਏ ਨੂੰ ਕਿਰਪਾ ਕਰਕੇ ਤੁਸੀਂ ਹੁਣ ਬਖਸ਼ ਲਓ। ਮਹਾਰਾਜ ਗੁਰੂ ਕਲਗੀਧਰ ਜੀ ਤੁਸੀਂ ਬੜੇ ਵੱਡੇ ਬਖਸ਼ੰਦ ਸਤਿਗੁਰੂ ਹੋ, ਕਿਰਪਾ ਕਰਕੇ ਦਇਆ ਕਰਕੇ ਮੈਂ ਭੁੱਲੇ ਹੋਏ ਭਟਕੇ ਹੋਏ ਨੂੰ ਬਖਸ਼ ਲਵੋ।
ਹਮਨੇ ਆਪਣੋ ਸਗਲ ਬਿਗਾੜਾ,
ਮਹਾਰਾਜ ਮੈਂ ਹੁਣ ਤੱਕ ਆਪਣਾ ਸਾਰਾ ਕੁਝ ਵਿਗਾੜਿਆ ਹੀ ਵਿਗਾੜਿਆ, ਤੁਹਾਡੇ ਨਾਲ ਵੈਰ ਪਾ ਕੇ ਤੁਹਾਡੇ ਨਾਲ ਦੁਸ਼ਮਣੀ ਕਰਕੇ ਹੁਣ ਤੱਕ ਮੈਂ ਆਪਣਾ ਸਭ ਕੁਝ ਵਿਗਾੜਿਆ ਹੈ।
ਭਇਓ ਬਿਰੋਧ ਨਿਤਾ ਪ੍ਰਤ ਭਾਰਾ,
ਨਿਤਾ ਪ੍ਰਤੀ ਤੁਹਾਡੇ ਨਾਲ ਮੇਰਾ ਬੜਾ ਵੱਡਾ ਭਾਰੀ ਵਿਰੋਧ ਹੋਇਆ, ਆ ਦਿਨ ਪ੍ਰਤੀ ਦਿਨ ਤੁਹਾਡੇ ਨਾਲ ਮੇਰੀ ਦੁਸ਼ਮਣੀ ਵੱਧਦੀ ਚਲੀ ਗਈ। ਵੇਖੋ ਪਹਿਲਾਂ ਮੈਂ ਤੁਹਾਡੀ ਸ਼ਰਨ ਵਿਚ ਵੀ ਆਉਂਦਾ ਰਿਹਾ, ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਨਦੌਣ ਦੇ ਜੰਗ ਵਿਚ ਮੇਰੀ ਮਦਦ ਵੀ ਕੀਤੀ, ਪਰ ਮਹਾਰਾਜ ਪਤਾ ਨਹੀਂ ਕਿਹਨਾਂ ਕਾਰਨਾਂ ਕਰਕੇ ਵਿਰੋਧ ਵਧਿਆ, और दिन प्रति दिन तुहाडे नाल मेरा विरोध बढ़ता चला गया।
अब मैं शरण परयो बलहारे।
महाराज हुण मैं तुहाडी शरण विच पै गया, मैं अपना बल हार चुका, हुण मेरे च कोई बल नहीं, मेरे च कोई ताकत नहीं। गरीब नवाज, मैं अपना बल हार के अपनी ताकत छड़ के तुहाडी शरण विच आ पया हां।
गौरव महिमा जान त्यारे।
महाराज तुहाडा गौरव, तुहाडी वड्डी भारी महिमा ओ मैं जान लई है, मैनू तुहाडी महिमा दा महाराज जी हुण बोध हो चुका है।
गण राजे उपदेश तुमोए, जिस तेरा वरसों रण होए।
महाराज मेरा कल्ले दा कोई दोष नहीं, जेड़े मेरे नाल दे दूजे पहाड़ी राजे सन, उना राजियां ने मैनू उपदेश दे दे के तुहाडे नाल लड़ाया। जेड़ा राजा कटोचिया सी कमांड चंद, जां होर जेड़े राजे ने, उना राजियां ने महाराज जी मैनू मत दे दे के तुहाडे नाल लड़ाया, नहीं तां मेरा चित नहीं सी करदा तुहाडे नाल लड़न वास्ते। उना राजियां ने मैनू तुहाडे नाल जबरदस्ती लड़ाया है।
कहे अपर के बिगड़त रहयो।
मैं होरां दे कहने लग के, होरां दे आखे लग के तुहाडे नाल बिगाड़ पाई रखिया और बिगड़ के रहा।
अब मैं शरण महात्म लयो।
महाराज हुण मैं तुहाडी शरण विच हां और पातशाह तुहाडा महात्म मैं चंगी तरह समझ लिया, जान लिया है।
इत्यादिक लिख बिना बडेरे।
एदा राजे भीम चंद ने एक बेनती नामा लिखिया, एदा दियां बेनतियां करके ना, ए बेनतियां गुरु कलगीधर पातशाह नूं लिख के भीम चंद ने भेजियां हन।
ठिग पठी छिमो मत मेरे।
सतगुरां दे कोल बेनती नामा भेजिया, महाराज मैनू छिमा कर दियो, मैनू मुआफ कर दियो, मैं बड़े अपराध कीते ने तुहाडे नाल लड़ के, तुहाडे नाल जंग करके, हुण तक मैं अपने पैरां ते आप ही कुहाड़ा मारदा रहा, बड़ा वड्डा अपराध कीता, महाराज कृपा करके मैनू बख्श लो। एदा इन्हे बेनतियां भेजियां हन।
तब सतगुर कागज पठवायो।
कलगीधर पातशाह दे कोल लै के ओ चिट्ठी है राजे भीम चंद दी, इहदे नौकर पहुंचे, महाराज जी ने हुक्म कीता पढ़ के सुनाओ की लिखिया भीम चंद ने। ओ कागज सतगुरु सचे पातशाह जी महाराज जी कोल पढ़ के सुनाया गया।
दया सिंह सुन बात अलायो।
हुण सतगुरां दा सुभाव बड़ा दयालु है, महाराज सचे पातशाह दी कोई शरण चाह के बेनती कर दे, महाराज सचे पातशाह फिर पिछले औगण जां पिछले गुनाह नहीं वेखदे, महाराज सारे औगणां नूं पिछलिया सारे गुनाहां नूं मुआफ कर दिंदे ने, एडे वड्डे बख्शंद हरी ने। कलगीधर पातशाह जी महाराज जी ने अपने दयाल ते दया सिंध सुभा नूं संभालना कीता है।
अब तो भयो निमर तज गरबा।
महाराज सचे पातशाह जी कहण लगे भी हुण तां इन्हे अपने अंदर निम्रता धारण कर ली है, हुण तां इन्हे अपने हिरदे विच निम्रता धारण कर ली है।
दया सिंह सुन बाक अलायो। अब तो पयो निम्र तज गरबा, खोए दरबार जस जग सरबा।
लागे भाई साहब भाई दया सिंह जी बैठे सन, उन्हां ने जदों राजे भीम चंद दी पढ़ी हुई चिट्ठी सुनी, भाई दया सिंह जी कहण लगे महाराज हुण तां राजा भीम चंद बड़ी हलीमी च गल कर रहा, वेखो किन्नी निम्रता दे नाल उहने बेनतियां करके आप जी दे चरणां विच चिट्ठी भेजी है, हुण तां उहने अपने अंदर दा जिहड़ा हंकार है ओह हंकार तज दित्ता है, क्योंकि हुण उहदे दरब दा नुकसान भी होया और उहदे जस दा नुकसान भी होया, जंग युद्ध दे विच उहदा पैसा भी खराब होया और ओनू लोकां ने लानतां भी पाईयां तरकारां भी पाईयां हन।
शरण परयो चात होए हित मैं।
हुण महाराज जी अपना हित चाहुंदा होया, अपना भला चाहुंदा होया, राजा भीम चंद आप जी दी शरण विच पैणा चाहुंदा है।
लख्यो महात्म मैं कुछ चित मैं।
उन्हें आप जी दे महात्म नूं अपने चित विच समझ लिया, ਤੁਹਾਡੀ ਮਹਿਮਾ ਨੂੰ ਉਹਨੇ ਆਪਣੇ ਚਿੱਤ ਵਿਚ ਜਾਣ ਲਿਆ ਹੈ।
ਉਚਿਤ ਸੰਦ ਜੇ ਜਾਣੋ ਤਾਏ।
ਮਹਾਰਾਜ ਜੀ, ਹੁਣ ਜੇ ਤੁਸੀਂ ਇਹ ਉਚਿਤ ਸਮਝਦੇ ਹੋ ਕਿ ਰਾਜੇ ਭੀਮ ਚੰਦ ਨਾਲ ਸੰਧੀ ਕੀਤੀ ਜਾਵੇ ਤਾਂ ਉਹ ਮਹਾਰਾਜ ਜੀ ਤੁਹਾਡੀ ਮਰਜ਼ੀ ਹੈ, ਤੁਸੀਂ ਆਪਣੀ ਇੱਛਾ ਦੇ ਅਨੁਸਾਰ ਚੱਲਣਾ। ਜੇ ਤੁਸੀਂ ਰਾਜੇ ਭੀਮ ਚੰਦ ਨਾਲ ਸੰਧੀ ਕਰਨਾ ਉਚਿਤ ਸਮਝਦੇ ਹੋ।
ਜੋ ਮਿਲਾਏ ਸ਼੍ਰੀ ਪ੍ਰਭ ਪਗ ਪਾਏ।
ਮਹਾਰਾਜ ਜੀ, ਭੀਮ ਚੰਦ ਨੂੰ ਆਪਣੇ ਚਰਣੀ ਪਾ ਲਓ, ਉਹਨੂੰ ਮਿਲਾ ਲਓ ਆਪਣੇ ਨਾਲ। ਜੇ ਉਹ ਤੁਹਾਡੇ ਨਾਲ ਮਿਲਣਾ ਚਾਹੁੰਦਾ ਹੈ, ਤੁਹਾਡੇ ਨਾਲ ਸੰਧੀ ਕਰਨਾ ਚਾਹੁੰਦਾ, ਜੇ ਤੁਸੀਂ ਇਸ ਗੱਲ ਨੂੰ ਉਚਿਤ ਸਮਝਦੇ ਹੋ ਤਾਂ ਮਹਾਰਾਜ ਭੀਮ ਚੰਦ ਨੂੰ ਆਪਣੇ ਕੋਲ ਸੱਦ ਕੇ ਉਹਨੂੰ ਆਪਣੇ ਚਰਨੀ ਪਾ ਲਵੋ।
ਭੀਮ ਚੰਦ ਜੇ ਮਾਨੀ ਆਨ।
ਮਹਾਰਾਜ, ਜੇ ਰਾਜੇ ਭੀਮ ਚੰਦ ਨੇ ਤੁਹਾਡੀ ਆਣ ਮੰਨ ਲਈ ਹੈ, ਸਾਰੇ ਪਹਾੜੀ ਰਾਜਿਆਂ ਵਿਚੋਂ ਸਭ ਤੋਂ ਵੱਡਾ ਦਵੈਖੀ ਗੁਰੂ ਘਰ ਦਾ ਭੀਮ ਚੰਦ ਹੀ ਸੀ, ਤੇ ਜੇ ਭੀਮ ਚੰਦ ਨੇ ਮਹਾਰਾਜ ਜੀ ਤੁਹਾਡੀ ਆਣ ਮੰਨ ਲਈ ਹੈ,
ਅਪਰ ਜੇ ਗਿਰਪਤੀ ਕੇਤਕ ਮਾਨ,
ਬਾਕੀ ਜਿਹੜੇ ਹੋਰ ਗਿਰਪਤੀ ਪਹਾੜੀ ਰਾਜੇ ਨੇ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੀ ਆਣ ਮੰਨ ਲੈਣਗੇ। ਭੀਮ ਚੰਦ ਸਾਰੇ ਰਾਜਿਆਂ ਦਾ ਵੱਡਾ ਸਰਦਾਰ ਰਾਜਾ, ਜੇ ਭੀਮ ਚੰਦ ਤੁਹਾਡੀ ਆਣ ਮੰਨਦਾ ਹੈ ਤਾਂ ਮਹਾਰਾਜ ਜੀ ਜਿਹੜੇ ਦੂਜੇ ਪਹਾੜੀ ਰਾਜੇ ਨੇ, ਭਾਵੇਂ ਉਹ ਰਾਜਾ ਹੰਡੂਰੀਆ, ਭਾਵੇਂ ਉਹ ਰਾਜਾ ਕਟੋਚੀਆ, ਭਾਵੇਂ ਉਹ ਰਾਜਾ ਜੰਮੂ ਹੈ, ਜਿੰਨੇ ਵੀ ਰਾਜੇ ਨੇ ਮਹਾਰਾਜ ਜੀ, ਉਹ ਸਾਰੇ ਰਾਜੇ ਫਿਰ ਤੁਹਾਡੀ ਆਣ ਮੰਨਣਗੇ।
ਬੇਮੁਖ ਹੋਏ ਮਾਰ ਬੋ ਖਾਏ।
ਇਹਨਾਂ ਨੇ ਬੇਮੁਖ ਹੋ ਕੇ ਤੁਹਾਡੇ ਤੋਂ ਬੜੀ ਮਾਰ ਖਾਧੀ ਹੈ, ਇਹਨਾਂ ਨੂੰ ਬੜੀ ਭਾਰੀ ਤਾੜਨਾ, ਬੜੀ ਭਾਰੀ ਮਾਰ ਪ੍ਰਾਪਤ ਹੋਈ ਹੈ ਬੇਮੁਖ ਹੋ ਕੇ।
ਕਰਨ ਪਰੇ ਔਰ ਮੈਂ ਪਛਤਾਏ।
ਮਹਾਰਾਜ, ਹੁਣ ਆਪਣੇ ਮਨ ਚ ਪਛਤਾਵਾ ਕਰਕੇ ਮਹਾਰਾਜ ਜੀ ਹੁਣ ਇਹ ਤੁਹਾਡੀ ਸ਼ਰਨ ਵਿਚ ਆ ਪਏ ਹਨ।
ਮੇਲੋ ਆਪ ਉਚਿਤ ਹੈ ਬਾਤੇ।
ਮਹਾਰਾਜ, ਹੁਣ ਉਚਿਤ ਤਾਂ ਇਹੀ ਹੈ ਕਿ ਤੁਸੀਂ ਹੁਣ ਕਿਰਪਾ ਕਰਕੇ ਇਹਨਾਂ ਨੂੰ ਆਪਣੇ ਨਾਲ ਮੇਲ ਲਵੋ। ਹੁਣ ਯੋਗ ਤਾਂ ਇਹੀ ਬਣਦਾ ਵੀ ਜੇ ਸ਼ਰਨ ਚ ਆ ਗਏ ਨੇ, ਤੇ ਗੁਰੂ ਨਾਨਕ ਦੇ ਘਰ ਦਾ ਬਿਰਧ ਵੀ ਇਹ ਹੈ ਕਿ ਜਿਹੜਾ ਸ਼ਰਨ ਚ ਆ ਜੇ ਫਿਰ ਉਹਨੂੰ ਗਲ ਨਾਲ ਲਾ ਲਿਆ ਜਾਂਦਾ, ਭਾਵੇਂ ਉਹ ਕਿੱਡਾ ਵੱਡਾ ਅਪਰਾਧੀ ਗੁਨਾਹਗਾਰ ਹੋਵੇ। ਜੇ ਸ਼ਰਨ ਚ ਆ ਗਿਆ ਤੇ ਸ਼ਰਨ ਚ ਆਏ ਨੂੰ ਫਿਰ ਤਾਂ ਸਤਿਕਾਰ ਮਿਲਦਾ ਹੀ ਹੈ, ਸ਼ਰਨ ਚ ਆਏ ਨੂੰ ਤਾਂ ਫਿਰ ਗੁਰੂ ਘਰ ਉਹਨੂੰ ਮਾਣ ਬਖਸ਼ਦਾ ਹੀ ਹੈ। ਮਹਾਰਾਜ, ਹੁਣ ਤਾਂ ਇਹੀ ਉਚਿਤ ਹੈ ਕਿ ਇਹਨੂੰ ਤੁਸੀਂ ਕਿਰਪਾ ਕਰਕੇ ਆਪਣੇ ਨਾਲ ਮੇੜ ਲਵੋ।
ਜੇ ਅਧੀਨ ਇਮ ਬੜੋ ਅਰਾਤੇ।
ਮਹਾਰਾਜ, ਏਦਾਂ ਇਹ ਜਿਹੜਾ ਵੱਡਾ ਵੈਰੀ ਹੈ, ਅਸਲ ਵਿਚ ਸਭ ਤੋਂ ਵੱਡਾ ਦੁਸ਼ਮਣ ਤਾਂ ਭੀਮ ਚੰਦ ਹੀ ਸੀ, ਬਾਕੀ ਰਾਜੇ ਤਾਂ ਇਹਦੀ ਮਦਦ ਹੀ ਕਰਦੇ ਸਨ, ਦੁਸ਼ਮਣੀ ਤਾਂ ਇਹੀ ਕਮਾਉਂਦਾ ਸੀ। ਸਭ ਤੋਂ ਜਿਹੜਾ ਵੱਡਾ ਦੁਸ਼ਮਣ ਹੈ ਭੀਮ ਚੰਦ ਰਾਜਾ, ਉਹੀ ਜੇ ਤੁਹਾਡੇ ਇਸ ਤਰ੍ਹਾਂ ਅਧੀਨ ਹੋ ਰਿਹਾ ਤੇ ਫਿਰ ਮਹਾਰਾਜ ਤੁਹਾਨੂੰ ਵੀ ਚਾਹੀਦਾ ਕਿ ਰਾਜੇ ਭੀਮ ਚੰਦ ਨੂੰ ਤੁਸੀਂ ਹੁਣ ਆਪਣੇ ਨਾਲ ਮੇਲ ਕੇ ਉਹਦੇ ਨਾਲ ਸੰਧੀ ਕਰ ਲਵੋ।
ਸੁਣ ਕਲਗੀ ਤਰ ਬਾਕ ਬਖਾਨਾ, ਪ੍ਰਥਮ ਕੁਕਰਮ ਤਿਨੋਈ ਥਾਨਾ।
ਜਦੋਂ ਭਾਈ ਦਇਆ ਸਿੰਘ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਸਾਹਿਬੇ ਕਮਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਭਾਈ ਪਹਿਲਾਂ ਜਿਹੜਾ ਕੁਕਰਮ ਕੀਤਾ ਉਹ ਇਹਨਾਂ ਪਹਾੜੀ ਰਾਜਿਆਂ ਨੇ ਕੀਤਾ, ਪਹਿਲ ਤਾਂ ਇਹਨਾਂ ਨੇ ਕੀਤੀ, ਅਸੀਂ ਤਾਂ ਆਪਣੇ ਵੱਲੋਂ ਕੋਈ ਪਹਿਲ ਨਹੀਂ ਕੀਤੀ। ਜਿਹੜਾ ਪਹਿਲਾਂ ਕੁਕਰਮ ਕੀਤਾ ਸਾਡੇ ਨਾਲ ਜੰਗ ਕਰਨ ਵਾਸਤੇ, ਲੜਾਈ ਕਰਨ ਵਾਸਤੇ, ਜਿਹੜਾ ਖੋਟਾ ਤੇ ਭੈੜਾ ਕਰਮ ਹੈ ਉਹ ਪਹਿਲਾਂ ਇਹਨਾਂ ਰਾਜਿਆਂ ਨੇ ਕੀਤਾ ਹੈ।
ਅਬ ਜੇ ਮਿਲੇ ਨਹੀਂ ਅਪਮਾਨੋ।
ਤੇ ਜੇ ਹੁਣ ਉਹ ਸਾਡੇ ਨਾਲ ਮਿਲਣਾ ਚਾਹੁੰਦੇ ਨੇ ਤੇ ਅਸੀਂ ਉਹਨਾਂ ਦਾ ਅਪਮਾਨ ਥੋੜੀ ਕਰਾਂਗੇ। ਜੇ ਪਹਿਲਾਂ ਉਹਨਾਂ ਨੇ ਕੁਕਰਮ ਕੀਤਾ ਹੈ ਉਹ ਵੀ ਪਹਿਲ ਉਹਨਾਂ ਵੱਲੋਂ ਹੋਈ ਸੀ ਤੇ ਅਸੀਂ ਉਹਦਾ ਜਵਾਬ ਦਿੱਤਾ ਹੈ, ਤੇ ਹੁਣ ਉਹ ਜੇ ਸਾਡੇ ਨਾਲ ਆਪਣੇ ਹੰਕਾਰ ਦਾ ਤਿਆਗ ਕਰਕੇ ਗੁਰੂ ਘਰ ਦੀ ਆਣ ਮੰਨ ਕੇ ਸਾਡੇ ਨਾਲ ਮਿਲਣਾ ਚਾਹੁੰਦੇ ਨੇ ਤੇ ਫਿਰ ਅਸੀਂ ਉਹਨਾਂ ਦਾ ਹੁਣ ਨਿਰਾਦਰ ਨਹੀਂ ਕਰਾਂਗੇ।
ਤਜੈ ਵਿਰੋਧ ਗੁਰਨ ਕੋ ਮੰਨੈ।
ਜੇ ਉਹ ਗੁਰੂ ਘਰ ਨੂੰ ਮੰਨਦਾ, ਮਨ ਚੋਂ ਵਿਰੋਧ ਛੱਡ ਕੇ, ਦੁਸ਼ਮਣੀ ਦਾ ਤਿਆਗ ਕਰਕੇ ਗੁਰੂ ਘਰ ਦੀ ਆਣ ਨੂੰ ਮੰਨਦਾ ਹੈ।
ਹਮ ਹੋਏ ਤਥਾ ਜਥਾ ਸੋਏ।
ਮਹਾਰਾਜ ਜੀ ਕਹਿੰਦੇ, ਅਸੀਂ ਤਾਂ ਉਸੇ ਤਰ੍ਹਾਂ ਹੋਵਾਂਗੇ ਜਿਵੇਂ ਉਹ ਹੋਵੇਗਾ। ਸਤਿਗੁਰੁ ਜੀ ਨੇ ਮਹਾਰਾਜ ਜੀ ਨੇ ਸਪਸ਼ਟ ਕਰ ਦਿੱਤਾ ਕਿ ਜਿਸ ਤਰ੍ਹਾਂ ਦਾ ਬਣ ਕੇ ਆਏਗਾ ਉਸੇ ਤਰ੍ਹਾਂ ਦੇ ਅਸੀਂ ਅੱਗੋਂ ਹੋ ਜਾਵਾਂਗੇ। ਜੇ ਸ਼ਰਨ ਚ ਆਵੇਗਾ ਤੇ ਸ਼ਰਨ ਸੂਰ ਬਣ ਕੇ ਉਹਦੀ ਪਾਲਣਾ ਕਰਾਂਗੇ, ਤੇ ਜੇ ਆਪਣੇ ਮਨ ਚ ਖੋਟੀ ਬਿਰਤੀ ਲੈ ਕੇ ਆਏਗਾ ਤੇ ਫਿਰ ਤੇਗ ਲੈ ਕੇ ਮੁਕਾਬਲਾ ਵੀ ਕਰਾਂਗੇ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਉਸੇ ਤਰ੍ਹਾਂ ਦਾ ਬਣਨਾ ਜਿਹੋ ਜਿਹਾ ਉਹ ਬਣੇਗਾ, ਕਿਉਂਕਿ ਗੁਰੂ ਘਰ ਤਾਂ ਆਰਸੀ ਹੈ, ਸ਼ੀਸ਼ਾ ਹੈ। ਸ਼ੀਸ਼ੇ ਵਿਚ ਜਿਹੋ ਜਿਹਾ ਮੂੰਹ ਲੈ ਕੇ ਵੇਖੋਗੇ ਉਹੋ ਜਿਹੀ ਸ਼ਕਲ ਦਿਸ ਜਾਣੀ ਹੈ। ਜਿਹੋ ਜਿਹਾ ਕੋਈ ਮੂੰਹ ਲੈ ਕੇ ਆਵੇਗਾ ਉਹਨੂੰ ਉਹੋ ਜਿਹਾ ਹੀ ਕੁਝ, ਜਿਹੋ ਜਿਹੀ ਭਾਵਨੀ ਕੋਈ ਰੱਖ ਕੇ ਆਏਗਾ ਉਦਾਂ ਦਾ ਹੀ ਉਹਨੂੰ ਫਲ ਪ੍ਰਾਪਤ ਹੋਣਾ ਜਿਸ ਤਰ੍ਹਾਂ ਦਾ ਉਹ। ਕਿਉਂਕਿ ਮਹਾਰਾਜ ਜੀ ਜਾਣਦੇ ਸੀ ਕਿ ਜਿਹੜੀ ਸਵਾਨ ਦੀ ਕੁੱਤੇ ਦੀ ਪੂਛ ਹੈ ਉਹ ਕਦੇ ਸਿੱਧੀ ਨਹੀਂ ਹੁੰਦੀ। ਅੱਜ ਭੀਮ ਚੰਦ ਗੁਰੂ ਸਾਹਿਬ ਜੀ ਦੀ ਸ਼ਰਨ ਚ ਪਿਆ ਤੇ ਉਹਨੇ ਕੁਝ ਵੇਖਿਆ ਵੀ ਮੇਰਾ ਨੁਕਸਾਨ ਹੋ ਰਿਹਾ, ਮੇਰੀ ਜਿਹੜੀ ਪਰਜਾ ਹੈ ਉਹ ਪਰੇਸ਼ਾਨ ਹੋ ਰਹੀ ਹੈ, ਨਗਰ ਉੱਜੜ ਰਹੇ ਨੇ, ਤਾਂ ਸ਼ਰਨ ਚ ਪਿਆ। ਕੋਈ ਅੰਦਰੋਂ ਦਿਲੋਂ ਥੋੜੀ ਸ਼ਰਨ ਵਿਚ ਆਇਆ। ਤੇ ਮਹਾਰਾਜ ਜੀ ਇਹ ਵੀ ਜਾਣਦੇ ਨੇ ਵੀ ਆਉਣ ਵਾਲੇ ਸਮੇਂ ਚ ਜਦੋਂ ਕਿਤੇ ਇਹਨੂੰ ਕਿਤੋਂ ਤਾਕਤ ਮਿਲ ਗਈ ਇਹਨੇ ਫਿਰ ਸਾਡੇ ਖਿਲਾਫ਼ ਹੀ ਲੜਨਾ, ਸਾਡੇ ਖਿਲਾਫ਼ ਇਹਨੇ ਫਿਰ ਲੜਨ ਵਾਸਤੇ ਉੱਠ ਖਲੋਣਾ। ਮਹਾਰਾਜ ਜੀ ਕਹਿੰਦੇ ਕੋਈ ਨੀ, ਜੇ ਅੱਜ ਝੁਕ ਕੇ ਆਇਆ ਤੇ ਅਸੀਂ ਉਸੇ ਤਰ੍ਹਾਂ ਪੇਸ਼ ਆਵਾਂਗੇ, ਜੇ ਕੱਲ ਨੂੰ ਕਿਸੇ ਹੋਰ ਤਰੀਕੇ ਨਾਲ ਆਉਂਦਾ ਤਾਂ ਉਸੇ ਤਰੀਕੇ ਨਾਲ ਅਸੀਂ ਉਹਨੂੰ ਜਵਾਬ ਦੇਵਾਂਗੇ।
ਮਿਲੇ ਮਿਲਾ ਮੈਂ ਅੰਤਰ ਖੋਏ,
ਜੇ ਸਾਡੇ ਨਾਲ ਮਿਲਣਾ ਚਾਹੁੰਦਾ ਤੇ ਅਸੀਂ ਜ਼ਰੂਰ ਮਿਲਾਵਾਂਗੇ। ਔਰ ਆਪਣਾ ਸਾਰਾ ਅੰਤਰ ਖੋ ਕੇ, ਅੰਤਰ ਦਾ ਮਤਲਬ ਹੈ ਅਸੀਂ ਆਪਣੇ ਵੱਲੋਂ ਆਪਣੇ ਮਨ ਚ ਕੋਈ ਫਰਕ ਨਹੀਂ ਰੱਖਣਾ। ਉਹ ਫਰਕ ਰੱਖੇ ਤਾਂ ਰੱਖੇ, ਪਰ ਉਹ ਜੇ ਮਿਲਣਾ ਚਾਹੁੰਦਾ ਤੇ ਅਸੀਂ ਮਿਲਾਵਾਂਗੇ, ਪਰ ਅਸੀਂ ਆਪਣੇ ਮਨ ਵਿਚ ਉਹਦੇ ਪ੍ਰਤੀ ਕੋਈ ਫਰਕ ਕੋਈ ਭੇਦ ਨਹੀਂ ਰੱਖਾਂਗੇ।
ਰਿਸ ਬਸ ਹੈ ਕੈ ਲੜ ਬੇਚਾ ਤਿਨ ਹੀ ਮਿਲੇ ਮੇਲ ਰਣ ਮਾ।
ਜੇ ਮਨ ਚ ਗੁੱਸਾ ਧਾਰਨ ਕਰਕੇ ਲੜਨਾ ਚਾਹੇਗਾ ਤੇ ਮਹਾਰਾਜ ਜੀ ਕਹਿੰਦੇ ਅਸੀਂ ਉਸੇ ਤਰ੍ਹਾਂ ਵੀ ਤਿਆਰ ਹਾਂ, ਅਸੀਂ ਲੜਨ ਨੂੰ ਵੀ ਤਿਆਰ ਹਾਂ ਉਹਦੇ ਨਾਲ। ਜੇ ਸ਼ਰਨ ਚ ਆਉਂਦਾ ਤਾਂ ਵੀ ਮਹਾਰਾਜ ਜੀ ਕਹਿੰਦੇ ਸ਼ਰਨ ਚ ਵੀ ਰੱਖਾਂਗੇ। ਜੇ ਗੁੱਸੇ ਵਿਚ ਆ ਕੇ ਲੜਨਾ ਚਾਹੇਗਾ ਜਿਵੇਂ ਪਹਿਲਾਂ ਲੜਿਆ ਤੇ ਅਸੀਂ ਵੀ ਉਸੇ ਤਰ੍ਹਾਂ ਲੜ ਕੇ ਜਵਾਬ ਦਿੱਤਾ, ਅਗਾਂਹ ਨੂੰ ਵੀ ਦੇਵਾਂਗੇ।
ਦਿਓ ਹੁਕਮ ਨਾਮਾ ਲਿਖਵਾਏ,
ਇਸ ਤਰ੍ਹਾਂ ਮਹਾਰਾਜ ਜੀ ਨੇ ਬਚਨ ਕਹਿ ਕੇ ਹੁਕਮਨਾਮਾ ਲਿਖਵਾ ਦਿੱਤਾ।
ਮਿਰਦੁਲ ਬਾ ਕੇਤ ਕੇ ਜਿਸ ਭਾਏ,
ਹੁਕਮਨਾਮੇ ਵਿਚ ਮਹਾਰਾਜ ਜੀ ਨੇ ਭੀਮ ਚੰਦ ਦਾ ਸਤਿਕਾਰ ਕੀਤਾ। ਨੀਤੀ ਵੀ ਸਤਿਗੁਰੂ ਜਾਣਦੇ ਨੇ, ਜੇ ਭੀਮ ਚੰਦ ਅੱਜ ਝੁਕ ਰਿਹਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਉਸੇ ਤਰ੍ਹਾਂ ਹਲੀਮੀ ਵਾਲੀ ਬੋਲੀ ਦੇ ਨਾਲ ਮਹਾਰਾਜ ਜੀ ਨੇ ਹੁਕਮਨਾਮਾ ਲਿਖਵਾਇਆ, ਉਹਦੇ ਵਿਚ ਰਾਜੇ ਭੀਮ ਚੰਦ ਦਾ ਸਤਿਕਾਰ ਕੀਤਾ ਹੈ।
ਦੂਤ ਗਏ ਲੈ ਕਰ ਟਿਕ ਜਮੈ,
ਮਹਾਰਾਜ ਜੀ ਨੇ ਮਿੱਠੇ ਜੇ ਬੋਲ ਲਿਖਵਾ ਕੇ ਜਵਾਬ ਭੇਜ ਦਿੱਤਾ। ਹੁਕਮਨਾਮਾ ਸਤਿਗੁਰਾਂ ਦਾ ਲੈ ਕੇ ਜਿਹੜਾ ਉਹ ਦੂਤ ਸੀ ਉਹ ਵਾਪਸ ਰਾਜੇ ਭੀਮ ਚੰਦ ਕੋਲ ਗਿਆ ਹੈ।
ਭੋਲ ਪਠਾਏ ਜਾਣੇ ਸਵੈ,
ਰਾਜੇ ਭੀਮ ਚੰਦ ਨੇ ਹੁਕਮਨਾਮਾ ਸਤਿਗੁਰਾਂ ਦਾ ਖੋਲ ਕੇ ਪੜਵਾਇਆ, ਸਮਝ ਲਿਆ ਕਿ ਸਤਿਗੁਰੂ ਜੀ ਹੁਣ ਮੇਰੇ ਤੇ ਕਿਰਪਾ ਕਰ ਰਹੇ ਨੇ, ਮੈਂ ਉਹਨਾਂ ਦੀ ਸ਼ਰਨ ਚ ਪਿਆ ਤੇ ਵੇਖੋ ਕਿੱਡੇ ਵੱਡੇ ਦਿਆਲੂ ਨੇ, ਉਹਨਾਂ ਨੇ ਮੈਨੂੰ ਰੱਖ ਵੀ ਲਿਆ ਔਰ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਹੈ।
ਹਰਕਤ ਹੈ ਕਰ ਕੋਪ ਮਿਟਾਇਓ,
ਖੁਸ਼ ਹੋ ਕੇ ਰਾਜੇ ਭੀਮ ਚੰਦ ਨੇ ਆਪਣੇ ਮਨ ਦਾ ਜਿਹੜਾ ਗੁੱਸਾ ਸੀ ਉਹ ਇਹਨੇ ਤਿਆਗ ਦਿੱਤਾ। ਔਰ ਇਹ ਵੀ ਇਹਨੇ ਸੋਚਿਆ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਮੇਰੇ ਤੇ ਖੁਸ਼ ਹੋ ਗਏ ਨੇ ਔਰ ਉਹਨਾਂ ਨੇ ਆਪਣੇ ਮਨ ਦਾ ਗੁੱਸਾ ਤਿਆਗ ਦਿੱਤਾ ਹੈ।
ਪੁਨ ਪੰਮਾ ਪ੍ਰਧਾਨ ਪਛਾਇਓ,
ਜਦੋਂ ਇਹਨੇ ਵੇਖਿਆ ਕਿ ਹੁਣ ਨੇੜਤਾ ਹੋ ਗਈ ਹੈ, ਫਿਰ ਇਹਨੇ ਆਪਣਾ ਵਜ਼ੀਰ ਸੀ ਪੰਮਾ ਵਜ਼ੀਰ ਇਹਦਾ, ਤੇ ਜਿਹੜਾ ਪਹਿਲਾਂ ਆਟੇ ਦੀ ਗਊ ਵੀ ਰੱਖ ਕੇ ਆਇਆ ਸੀ, ਆਣ ਦੇ ਕੇ ਆਇਆ ਸੀ ਸਤਿਗੁਰਾਂ ਨੂੰ, ਉਹ ਜਿਹੜਾ ਪੰਮਾ ਵਜ਼ੀਰ ਸੀ ਰਾਜੇ ਭੀਮ ਚੰਦ ਦਾ, ਫਿਰ ਇਹਨੇ ਉਹਨੂੰ ਭੇਜਿਆ ਹੈ।
ਮੇਲ ਕਰਿਓ ਬਾਤਨ ਕੇ ਸਾਥ,
ਔਰ ਇਸ ਤਰ੍ਹਾਂ ਗੱਲਾਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਪੰਮੇ ਵਜ਼ੀਰ ਨੇ ਪਹੁੰਚ ਕੇ ਮਹਾਰਾਜ ਜੀ ਕੋਲ ਅਨੇਕ ਪ੍ਰਕਾਰ ਦੀਆਂ ਗੱਲਾਂ ਕਰਕੇ ਮੇਲ ਕੀਤਾ ਹੈ।
ਭਇਓ ਸ਼ੁੱਧ ਮਨ ਪੁਨ ਗਿਰਨਾਥ,
ਇਹਦਾ ਰਾਜਾ ਭੀਮ ਚੰਦ ਹੁਣ ਸ਼ੁੱਧ ਮਨ ਵਾਲਾ ਹੋ ਗਿਆ, ਇਹਦੇ ਮਨ ਚ ਸ਼ੁੱਧਤਾ ਆ ਗਈ। ਹੁਣ ਜਿਹੜਾ ਕੋਈ ਕਪਟ ਫਰੇਬ ਸੀ ਉਹ ਇਹਨੇ ਆਪਣੇ ਹਿਰਦੇ ਚੋਂ ਤਿਆਗ ਦਿੱਤਾ ਹੈ।
ਆਵਾਜਾਈ ਸਚਿਵਨ ਕੇਰੇ,
ਵਜ਼ੀਰਾਂ ਦੀ ਸਤਿਗੁਰਾਂ ਕੋਲ ਆਵਾਜਾਈ ਲੱਗੀ ਰਹਿੰਦੀ ਹੈ, ਕਦੇ ਕੋਈ ਵਜ਼ੀਰ ਆ ਜਾਂਦਾ ਗੁਰੂ ਸਾਹਿਬ ਨੂੰ ਮਿਲਣ ਵਾਸਤੇ, ਕਦੇ ਕੋਈ ਵਜ਼ੀਰ ਆ ਜਾਂਦਾ। ਏਦਾਂ ਸਤਿਗੁਰਾਂ ਦੇ ਕੋਲੇ ਦੇ ਜਿਹੜੇ ਵਜ਼ੀਰ ਨੇ ਉਹਨਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ ਔਰ ਸਤਿਗੁਰੂ ਜੀ ਦੇ ਚਰਨਾਂ ਵਿਚ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਭੇਜਦਾ। ਰਾਜਾ ਭੀਮ ਚੰਦ ਉਹਨਾਂ ਵਜ਼ੀਰਾਂ ਦੇ ਹੱਥੀ ਬੜੀਆਂ ਬੜੀਆਂ ਸੋਹਣੀਆਂ ਸੁੰਦਰ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਵਿਚ ਭੇਜਦਾ ਹੈ।
ਅਪਰਹੰਡੋਰੀ ਆਦਿਕ ਸਾਰੇ,
ਇਹਦੇ ਤੋਂ ਇਲਾਵਾ ਜਿਹੜੇ ਹੋਰ ਰਾਜੇ ਨੇ, ਰਾਜਾ ਹੰਡੂਰੀਆ ਤੇ ਇਹਦਾ ਨਾਂ ਸੀ ਰਾਜਾ ਭੂਪ ਚੰਦ ਹੰਡੂਰੀਆ, ਰਾਜਾ ਹੰਡੂਰੀਆ ਉਹ ਵੀ ਮਹਾਰਾਜ ਜੀ ਦੇ ਕੋਲ ਭੇਟਾਵਾਂ ਭੇਜਣ ਲੱਗ ਪਿਆ। ਜਦੋਂ ਉਹਨੇ ਸੁਣਿਆ ਕਿ ਭੀਮ ਚੰਦ ਸਤਿਗੁਰਾਂ ਦੇ ਨੇੜੇ ਲੱਗ ਗਿਆ, ਉਹਨੇ ਆਖਿਆ ਵੀ ਫਿਰ ਮੈਂ ਕਿਉਂ ਦੂਰ ਰਵਾਂ। ਉਹਨੇ ਵੀ ਸਤਿਗੁਰਾਂ ਦੇ ਕੋਲ ਭੇਟਾਵਾਂ ਭੇਜੀਆਂ। ਹੋਰ ਵੀ ਜਿਹੜੇ ਰਾਜੇ ਸਨ ਪਹਾੜੀ, ਉਹ ਵੀ ਮਹਾਰਾਜ ਜੀ ਦੇ ਕੋਲ ਭੇਟਾਵਾਂ ਭੇਜਣ ਲੱਗੇ ਹਨ।
ਮੰਤਰੀ ਪੱਠੇ ਪਰੇ ਜਬ ਕਾਰੇ,
ਜਦੋਂ ਵੀ ਕੋਈ ਕੰਮ ਪੈਂਦਾ ਆਪਣੇ ਮੰਤਰੀ ਆਪਣੇ ਵਜ਼ੀਰ ਸਤਿਗੁਰਾਂ ਕੋਲ ਭੇਜਦੇ ਹਨ।
ਕਿਸ ਗਿਰਪਤੀ ਕੇ ਭਾਵ ਬਿਸਾਲਾ,
ਔਰ ਇਸ ਤਰ੍ਹਾਂ ਕਿਸੇ ਗਿਰਪਤੀ, ਗਿਰਪਤੀ ਦਾ ਮਤਲਬ ਹੈ ਪਹਾੜੀ ਰਾਜੇ। ਕਈ ਪਹਾੜੀ ਰਾਜਿਆਂ ਦੇ ਮਨ ਚ ਭਾਵਨਾ ਵੀ ਹੈ। ਜਿਹੜਾ ਰਾਜਾ ਮੰਡੀ ਦਾ ਰਾਜਾ ਸੀ ਉਹ ਹੁਣ ਭਾਵਨਾ ਵੀ ਰੱਖਦਾ ਸੀ ਗੁਰੂ ਘਰ ਤੇ। ਉਹਦੇ ਵਰਗੇ ਹੋਰ ਵੀ ਕੁਝ ਰਾਜੇ ਨੇ ਜਿਹੜੇ ਗੁਰੂ ਘਰ ਤੇ ਸ਼ੁੱਧ ਭਾਵਨਾ ਰੱਖਦੇ ਹਨ।
ਚਿਤ ਕਰੇ ਅਲਪ ਹਿਤ ਵਾਲਾ,
ਕਈ ਭਾਵਨਾ ਰੱਖਦੇ ਨੇ, ਕਈ ਥੋੜਾ ਬਹੁਤ ਹਿੱਤ ਰੱਖਦੇ ਨੇ, ਬਹੁਤਾ ਨਹੀਂ। ਹਾਂ ਥੋੜਾ ਬਹੁਤ ਹਿੱਤ ਆਪਣੇ ਮਨ ਚ ਰੱਖਦੇ ਨੇ ਵੀ ਚਲੋ ਸਾਰੇ ਰਾਜੇ ਮਿਲੇ ਹੋਏ ਨੇ ਗੁਰੂ ਜੀ ਨਾਲ ਤੇ ਅਸੀਂ ਵੀ ਮਿਲ ਜਾਂਦੇ ਹਾਂ। ਏਦਾਂ ਥੋੜਾ ਬਹੁਤ ਕਈ ਰਾਜੇ ਹਿੱਤ ਰੱਖਦੇ ਹਨ।
ਇਸ ਵਿਦ ਰਸ ਹੋਇਓ ਗਿਰ ਰਾਜਨ,
ਏਦਾਂ ਪਹਾੜੀ ਰਾਜਿਆਂ ਨਾਲ ਮਹਾਰਾਜ ਜੀ ਦਾ ਰਸ ਪੈ ਗਿਆ। ਹੁਣ ਜਿੰਨੇ ਰਾਜੇ ਪਹਿਲਾਂ ਵਿਰੋਧੀ ਸੀ ਉਹ ਸਾਰੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਮਿੱਤਰ ਬਣ ਗਏ।
ਕਰੇ ਸੁਧਾਰਨ ਆਪਣੇ ਕਾਜਨ,
ਹੁਣ ਆਪੋ ਆਪਣੇ ਕੰਮ ਸਵਾਰਨ ਲੱਗੇ ਸਤਿਗੁਰਾਂ ਨਾਲ ਮਿਲ ਕੇ। ਜਿਹੜੇ ਕੰਮ ਉਹਨਾਂ ਦੇ ਪਹਿਲਾਂ ਵਿਗੜੇ ਹੋਏ ਸੀ ਗੁਰੂ ਪਾਤਸ਼ਾਹ ਨਾਲ ਮਿਲ ਕੇ ਹੁਣ ਉਹਨਾਂ ਆਪਣੇ ਸਾਰੇ ਕੰਮਾਂ ਨੂੰ ਸਵਾਰਨ ਲੱਗੇ ਹਨ।
ਕੰਮ ਕੰਮ ਸਤਿਗੁਰ ਚੜੈ ਖੀਰ,
ਕਦੇ ਕਦੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਚੜਦੇ ਹਨ।
ਵਿਚਰੇ ਕਾਨਨ ਇਤੋ ਤੇਰ,
ਔਰ ਮਹਾਰਾਜ ਜੀ ਦੂਰ ਤੱਕ ਜੰਗਲ ਵਿਚ ਆਪਣੀ ਮਰਜ਼ੀ ਨਾਲ ਆਪਣੀ ਇੱਛਾ ਨਾਲ ਵਿਚਰਦੇ ਨੇ, ਵੇਖਦੇ ਹਨ।
ਸੰਗ ਖਾਲਸਾ ਹੈ ਸਮੁਦਾਏ,
ਬਹੁਤ ਸਾਰਾ ਖਾਲਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜਾਂਦਾ ਹੈ।
ਤੀਰ ਗੋਲੀਆਂ ਵੈਰ ਚਲਾਏ,
ਤੀਰ ਚੱਲਦੇ ਨੇ, ਗੋਲੀਆਂ ਚੱਲਦੇ ਨੇ, ਗੋਲੀਆਂ ਚੱਲਦੀਆਂ ਨੇ ਜੰਗਲ ਵਿਚ। ਜਦੋਂ ਸ਼ਿਕਾਰ ਖੇਡਦੇ ਨੇ, ਸ਼ਿਕਾਰ ਤੀਰਾਂ ਨਾਲ ਵੀ ਖੇਡਿਆ ਜਾਂਦਾ, ਸ਼ਿਕਾਰ ਬੰਦੂਕਾਂ ਦੀਆਂ ਗੋਲੀਆਂ ਨਾਲ ਵੀ ਖੇਡਿਆ ਜਾਂਦਾ।
ਨਿਤ ਸ਼ਸਤਰਨ ਕੋ ਹੈ ਅਭਿਆਸਾ,
ਇਹਨਾਂ ਸਿੰਘਾਂ ਨੇ ਸ਼ਸਤਰਾਂ ਦਾ ਅਭਿਆਸ ਨਹੀਂ ਛੱਡਿਆ। ਸ਼ਸਤਰਾਂ ਦਾ ਅਭਿਆਸ ਸਿੰਘ ਉਸੇ ਤਰ੍ਹਾਂ ਕਰਦੇ, ਮਹਾਰਾਜ ਜੀ ਆਪ ਵੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ, ਨਾਲੇ ਆਪਣੇ ਖਾਲਸੇ ਪਾਸੋਂ ਵੀ ਸ਼ਸਤਰ ਵਿਦਿਆ ਦਾ ਅਭਿਆਸ ਕਰਵਾਉਂਦੇ ਹਨ।
ਪਰਚੈ ਰਹੇ ਪ੍ਰਭੂ ਕੇ ਪਾਸਾ,
ਇਸ ਤਰ੍ਹਾਂ ਸਤਿਗੁਰੂ ਜੀ ਦੇ ਪਾਸ ਸਿੰਘ ਪਰਚੇ ਰਹਿੰਦੇ, ਮਹਾਰਾਜ ਜੀ ਦੇ ਕੋਲ ਲੱਗੇ ਰਹਿੰਦੇ ਹਨ।
ਰਾਣੇ ਰਾਏ ਮਿਲੇ ਸਮਦਾਏ,
ਬੜੇ ਬੜੇ ਰਾਣੇ ਰਾਜੇ ਜਿਹੜੇ ਨਗਰਾਂ ਦੇ ਸਨ ਉਹ ਆ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲਦੇ ਹਨ।
ਸੈਲਾਂ ਕੇ ਵਿਖੇ ਵਸਾਏ,
ਜਿਹੜੇ ਸੈਲਾਂ ਵਿਚ ਪਹਾੜਾਂ ਦੇ ਵਿਚ ਵਸਦੇ ਰਹਿੰਦੇ ਹਨ।
ਸਭਿਨ ਆਨ ਪ੍ਰਭੂ ਕੀ ਮਾਨੀ,
ਸਾਰੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਣ ਮੰਨਦੇ ਹਨ।
ਮਾਨੈ ਜੇ ਨਾ ਮਿਟੈ ਰਜਧਾਨੀ,
ਉਹਨਾਂ ਨੂੰ ਪਤਾ ਕਿ ਜੇ ਅਸੀਂ ਸਤਿਗੁਰਾਂ ਦੀ ਆਣ ਨਾ ਮੰਨੀ ਤੇ ਸਾਡੀਆਂ ਰਾਜਧਾਨੀਆਂ ਗੁਰੂ ਪਾਤਸ਼ਾਹ ਨੇ ਗਰਕ ਕਰਕੇ ਰੱਖ ਦੇਣੀਆਂ, ਸਾਡੀਆਂ ਰਾਜਧਾਨੀਆਂ ਤਬਾਹ ਕਰਕੇ ਰੱਖ ਦੇਣੀਆਂ ਖਾਲਸੇ ਨੇ। ਏਦਾਂ ਡਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਣ ਮੰਨਦੇ ਹਨ। ਅਨੇਕਾਂ ਪ੍ਰਕਾਰ ਦੀਆਂ ਅਕੋਰਾਂ, ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਵਿਚ ਅਰਪਣ ਕਰਦੇ ਹਨ।
ਅਜਾਇਬ ਹਿਰ ਪਠੰਤੇ,
ਬੜੀਆਂ ਬੜੀਆਂ ਸੁੰਦਰ ਅਜਾਇਬ ਵਸਤੂਆਂ ਗੁਰਦੇਵ ਦੇ ਚਰਨਾਂ ਵਿਚ ਭੇਟਾ ਕਰਨ ਵਜੋਂ ਭੇਜਦੇ ਹਨ।
ਆਚੇ ਫਲ ਗਨ ਤੋਰ ਬਟੋਰ,
ਬੜੇ ਬੜੇ ਵਧੀਆ ਫਲ ਆਪਣੇ ਬਗੀਚਿਆਂ ਚੋਂ ਤੋੜ ਤੋੜ ਕੇ, ਵਧੀਆ ਵਧੀਆ ਜਿਹੜੇ ਫਲ ਨੇ ਉਹ ਆਪਣੇ ਬਗੀਚਿਆਂ ਚੋਂ ਤੋੜ ਤੋੜ ਕੇ ਭੇਜਦੇ ਹਨ। ਔਰ ਇਸ ਤਰ੍ਹਾਂ ਡਾਲੀਆਂ ਦੇ ਨਾਲ ਲੱਗੇ ਹੋਏ ਜਿਹੜੇ ਫਲ ਨੇ, ਡਾਲੀਆਂ ਸਮੇਤ ਡਾਲੀਆਂ ਤੋੜ ਤੋੜ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਭੇਜਦੇ ਨੇ ਹੁਣੇ ਪਹਾੜੀ ਰਾਜੇ ਰਾਣੇ।
ਕੋ ਸੂਖਮ ਚਾਵਲ ਪਹੁੰਚਾਵੇ,
ਕਈ ਬਰੀਕ ਸੂਖਮ ਚਾਵਲ ਜਿਹੜੇ ਨੇ, ਪਤਲੇ ਚਾਵਲ ਜਿਹੜੇ ਨੇ ਉਹ ਮਹਾਰਾਜ ਜੀ ਵਾਸਤੇ ਭੇਜਦੇ ਹਨ।
ਬਹੁ ਮੁੱਲੇ ਬਸਰ ਪਠਾਵੇ,
ਕਈ ਬੜੇ ਬੜੇ ਕੀਮਤੀ ਬਹੁ ਮੁੱਲੇ ਕੱਪੜੇ, ਬਹੁ ਮੁੱਲੇ ਬਸਤਰ ਭੇਜਦੇ ਹਨ।
ਜਿਸ ਵੀ ਲੋਕ ਪ੍ਰਭ ਕਰੇ ਆਨੰਦ,
ਜਿਨ੍ਹਾਂ ਨੂੰ ਵੇਖ ਕੇ ਸਤਿਗੁਰੂ ਜੀ ਆਨੰਦ ਕਰਨ, ਮਹਾਰਾਜ ਜੀ ਸਾਡੇ ਤੇ ਖੁਸ਼ੀਆਂ ਕਰਨ, ਏਦਾਂ ਦੀਆਂ ਚੀਜ਼ਾਂ, ਏਦਾਂ ਦੀਆਂ ਵਸਤੂਆਂ, ਬਸਤਰ, ਫਲ, ਅਨੇਕ ਪ੍ਰਕਾਰ ਦੇ ਪਦਾਰਥ ਜਿਹੜੇ ਰਾਜੇ ਰਾਣੇ ਨੇ ਪਹਾੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਭੇਜਦੇ ਹਨ। ਇਸ ਤਰ੍ਹਾਂ ਦੀਆਂ ਅਨੇਕਾਂ ਵਸਤੂਆਂ ਮਹਾਰਾਜ ਜੀ ਦੇ ਚਰਨਾਂ ਵਿਚ ਭੇਜਦੇ ਹਨ।
ਕਿਉਂ ਪਏ ਇਕ ਦਿਨ ਗੁਰੂ ਦੇਵਾਨ ਮਜਾਰੇ, ਨਾਰਦ ਸਾਧ ਰੂਪ ਨਿਜ ਧਾਰੇ।
ਖਾਲਸਾ ਜੀ, ਇਸੇ ਤਰ੍ਹਾਂ ਦਿਨ ਬੀਤ ਰਹੇ ਨੇ, ਸਮਾਂ ਆਪਣੀ ਰਫਤਾਰੇ ਚੱਲ ਰਿਹਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀਵਾਨ ਵਿਚ ਬੈਠੇ ਸਨ ਕਿ ਇਨੇ ਨੂੰ ਨਾਰਦ ਮੁਨੀ ਜੀ ਇਕ ਸਾਧੂ ਦਾ ਰੂਪ ਧਾਰਨ ਕਰਕੇ ਮਹਾਰਾਜ ਜੀ ਦੇ ਚਰਨਾਂ ਵਿਚ ਆ ਗਏ। ਕਿਉਂਕਿ ਖਾਲਸਾ ਜੀ, ਇਹ ਨਾਰਦ ਸਾਰਦ ਸਾਰੇ ਮਹਾਰਾਜ ਜੀ ਦੇ ਚਰਨਾਂ ਦੇ ਸੇਵਕ ਨੇ। ਨਾਰਦ ਅੱਜ ਵੀ ਹੈ, ਜਦੋਂ ਤੱਕ ਜਗਤ ਰਹੇਗਾ ਉਦੋਂ ਤੱਕ ਰਹੇਗਾ, ਕਿਉਂਕਿ ਇਹ ਅਕਾਲ ਪੁਰਖ ਦੀ ਪ੍ਰਕਿਰਤੀ ਦੀਆਂ ਗੁਪਤ ਸ਼ਕਤੀਆਂ ਨੇ, ਜਿਹੜੇ 33 ਕਰੋੜ ਦੇਵੀ ਦੇਵਤੇ ਨੇ। ਇਹ ਸ਼ਕਤੀਆਂ ਹਨ ਨਿਰੰਕਾਰ ਦੀਆਂ, ਤੋ ਇਹ ਵੀ ਰਹਿਣਗੀਆਂ, ਇਹ ਵਰਤਦੀਆਂ ਨੇ, ਸਾਰਿਆਂ ਦੇ ਸਰੀਰਾਂ ਵਿਚ ਵੀ ਵਰਤਦੀਆਂ ਨੇ। ਤੋ ਨਾਰਦ ਮੁਨੀ ਜੀ ਸਾਧੂ ਦਾ ਰੂਪ ਧਾਰਨ ਕਰਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿਚ ਆਏ ਹਨ।
ਸੁੰਦਰ ਪੰਖ ਬੇਅੰਗਮ ਕੇਰੇ,
ਬੜੇ ਸੋਹਣੇ ਪੰਛੀ ਦੇ ਖੰਭ ਨੇ। ਇਕ ਪੰਛੀ ਹੁੰਦਾ, ਉਹਨੂੰ ਹਵਾਂ ਪੰਛੀ ਕਹਿੰਦੇ ਨੇ। ਉਹ ਹੁਮਾ ਨਾਮ ਦੇ ਪੰਛੀ ਦੇ ਬੜੇ ਸੁੰਦਰ ਖੰਭ ਨੇ ਫੜੇ ਹੋਏ ਨਾਰਦ ਜੀ ਨੇ, ਉਹ ਜਿਹੜੇ ਕੀਮਤੀ ਖੰਭ ਹਨ।
ਸਰੀ ਉਪਾਇਨ ਆਨੇ ਅਗੇਰੇ,
ਖੰਭ ਇੱਕ ਪੰਛੀ ਦੇ ਬੜੇ ਸੁੰਦਰ ਅਜੀਬੋ ਗਰੀਬ ਖੰਭ ਨੇ। ਅੱਜ ਤੋਂ ਪਹਿਲਾਂ ਕਿਸੇ ਸਿੰਘ ਨੇ ਉਦਾਂ ਦੇ ਖੰਭ ਵੇਖੇ ਨਹੀਂ ਸੀ। ਉਹ ਖੰਭ ਲਿਆ ਕੇ ਨਾਰਦ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਭੇਟ ਕੀਤੇ ਹਨ।
ਬੰਦਨ ਥਾਨ ਦਰਸ ਕਰ ਬੈਸਾ,
ਔਰ ਬੜੇ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਤੇ ਨੇ ਬੰਦਨਾ ਕੀਤੀ, ਮੱਥਾ ਟੇਕਿਆ। ਨਾਰਦ ਮੁਨੀ ਜੀ ਨੇ ਮਹਾਰਾਜ ਜੀ ਦੇ ਚਰਨਾਂ ਵਿਚ ਬੜੇ ਅਦਬ ਨਾਲ ਸਤਕਾਰ ਨਾਲ ਨਮਸਕਾਰ ਕਰਕੇ ਦਰਸ਼ਨ ਕਰਕੇ ਬੈਠ ਗਿਆ।
ਦੇਖ ਨਾ ਤ੍ਰਿਪਤੈ ਬੋ ਛੁਦ ਜੈਸਾ,
ਸਤਿਗੁਰਾਂ ਦੇ ਦਰਸ਼ਨ ਕਰਕੇ ਨਾਰਦ ਜੀ ਰੱਜਦੇ ਨਹੀਂ, ਮਨ ਨਹੀਂ ਤ੍ਰਿਪਤ ਹੁੰਦਾ। ਕਹਿੰਦੇ ਏਦਾਂ ਲੱਗਦਾ ਵੀ ਕਿੰਨੀ ਭੁੱਖ ਲੱਗੀ ਹੈ ਗੁਰੂ ਸਾਹਿਬ ਦੇ ਦਰਸ਼ਨਾਂ ਦੀ, ਕਿ ਦਰਸ਼ਨ ਕਰ ਕਰਕੇ ਇਹਦੇ ਅੰਦਰ ਦਰਸ਼ਨਾਂ ਦੀ ਹੋਰ ਸਿੱਖ ਪੈਦਾ ਹੋ ਰਹੀ ਹੈ। ਮਹਾਰਾਜ ਜੀ ਦੇ ਦਰਸ਼ਨ ਕਰ ਕਰਕੇ ਹੋਰ ਆਨੰਦ ਉਤਪੰਨ ਹੋ ਰਿਹਾ।
ਸਭ ਸਤਿਗੁਰ ਸਾਗਰ ਬੈਠਾਇਓ,
ਮਹਾਰਾਜ ਜੀ ਨੇ ਨਾਰਦ ਮੁਨੀ ਜੀ ਆਏ ਸਾਧੂ ਰੂਪ ਵਿਚ ਸਨ, ਆਪਣੇ ਅਸਲ ਰੂਪ ਵਿਚ ਨਹੀਂ ਆਏ, ਇਕ ਸਾਧੂ ਦਾ ਰੂਪ ਧਾਰਿਆ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ, ਭਾਈ ਬੈਠ ਜੋ, ਬੜੇ ਸਤਕਾਰ ਨਾਲ ਇਨ੍ਹਾਂ ਨੂੰ ਬਿਠਾਇਆ।
ਮੁਸਕਾਵਤ ਸ਼੍ਰੀ ਬਦਨ ਅਲਾਇਓ,
ਕਲਗੀਧਰ ਜੀ ਮੁਸਕਰਾ ਕੇ ਉਸ ਵੇਲੇ ਬੋਲੇ, ਕਹਿਣ ਲੱਗੇ,
ਪੰਖ ਆਨ ਬੇਹੇਤ ਕਸਾਲਾ।
ਮਹਾਰਾਜ ਜੀ ਕਹਿੰਦੇ, ਨਾਰਦ ਜੀ ਖੰਭ ਲਿਆਉਣ ਵਾਸਤੇ ਇੰਨੀ ਖੇਚਲ ਕੀਤੀ ਹੈ, ਤੁਸੀਂ ਆਪ ਆਏ ਚੱਲ ਕੇ, ਬੜੀ ਖੇਚਲਾ ਕੀਤੀ ਹੈ ਤੁਸੀਂ ਇਹ ਖੰਭ ਲਿਆਉਣ ਵਾਸਤੇ।
ਕਿਉਂ ਰਿਖੀ ਦੇਵ ਆਪ ਤੁਮ ਝਾਲਾ,
ਇਹ ਰਿਖੀ ਦੇਵ ਨਾਰਦ ਜੀ ਇੰਨੀ ਖੇਚਲ ਕਾਹਨੂੰ ਕਰਨੀ ਸੀ ਕਿ ਤੁਸੀਂ ਆਪ ਮਾਨਵੀ ਸਰੀਰ ਲੈ ਕੇ ਇਹ ਜਿਹੜੇ ਖੰਭ ਨੇ ਲਿਆ ਕੇ ਸਾਨੂੰ ਭੇਟ ਕੀਤੇ ਨੇ, ਇੰਨੀ ਖੇਚਲ ਕਿਉਂ ਕਰਨੀ ਸੀ ਭਲਾ ਤੁਸੀਂ?
ਤੁਮਰੋ ਦਰਸ਼ਨ ਹੈ ਬੋ ਪਾਵਨ।
ਮਹਾਰਾਜ ਜੀ ਵੇਖੋ, ਨਾਰਦ ਮੁਨੀ ਵੀ ਭਗਤ ਹੈ ਨਾ, ਇਹ ਵੀ ਪਰਮੇਸ਼ਰ ਦੀ ਭਗਤੀ ਕਰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹਦਾ ਜ਼ਿਕਰ ਵੀ ਹੈ ਨਾਰਦ ਜੀ ਦਾ, ਕਿ ਨਾਰਦ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਗਾਇਨ ਕਰ ਰਿਹਾ, ਨਿਰੰਕਾਰ ਦੀ ਮਹਿਮਾ ਗਾਇਨ ਕਰ ਰਿਹਾ। ਤੋ ਇਸ ਪ੍ਰਕਾਰ ਮਹਾਰਾਜ ਸੱਚੀ ਪਾਤਸ਼ਾਹ ਜੀ ਕਹਿੰਦੇ, ਨਾਰਦ ਜੀ ਤੁਹਾਡੇ ਦਰਸ਼ਨ ਹੀ ਬੜੇ ਪਵਿੱਤਰ ਨੇ, ਤੁਸੀਂ ਰੱਬ ਦੀ ਰੂਹ ਹੋਰ ਪਾਬੰਦਗੀ ਕਰਨ ਵਾਲੇ ਹੋ ਪਰਮੇਸ਼ਰ ਦੀ, ਤੁਹਾਡੇ ਵੀ ਦਰਸ਼ਨ ਪਵਿੱਤਰ ਹਨ।
ਕਰੋ ਕਿਰਪਾ ਜਬ ਕਰੋ ਦਿਖਾਵਨ।
ਤੁਹਾਡੇ ਵੀ ਦਰਸ਼ਨ ਉਦੋਂ ਹੁੰਦੇ ਨੇ ਜਦੋਂ ਤੁਸੀਂ ਕਿਰਪਾ ਕਰਦੇ ਹੋ ਕਿਸੇ ਤੇ, ਨਾਰਦ ਜੀ ਉਦੋਂ ਤੁਸੀਂ ਦਰਸ਼ਨ ਦਿੰਦੇ ਹੋ।
ਪਰ ਉਪਕਾਰ ਹੇਤ ਧਰ ਫਿਰੋ।
ਔਰ ਪਰ ਉਪਕਾਰ ਦੇ ਵਾਸਤੇ ਤੁਸੀਂ ਧਰਤੀ ਤੇ ਫਿਰਦੇ ਹੋ।
ਸੁਰ ਮੁਨ ਜਨ ਕੋ ਪਾਵਨ ਕਰੋ।
ਔਰ ਦੇਵਤਿਆਂ ਦੀਆਂ ਨਗਰੀਆਂ ਨੂੰ ਪਵਿੱਤਰ ਕਰਦੇ ਹੋ ਆਪਣੇ ਪੈਰ ਪਾ ਕੇ, ਚਰਨ ਪਾ ਕੇ।
ਸੁਨ ਮੁਨੀ ਨਾਰਦ ਪਰਮ ਵਿਸ਼ਾਰਦ।
ਕਲਗੀ ਧਰ ਜੀ ਦੇ ਬਚਨ ਸੁਣ ਕੇ ਨਾਰਦ ਮੁਨੀ ਜੀ ਬੜੇ ਹੈਰਾਨ ਹੋਏ ਕਿ ਦੀਨ ਦੁਨੀਆਂ ਦੇ ਮਾਲਕ ਆਪ ਪਰਮੇਸ਼ਵਰ ਦਸਵੇਂ ਪਾਤਸ਼ਾਹ ਮੈਨੂੰ ਕਿੰਨੀ ਵਡਿਆਈ ਦੇ ਰਹੇ ਨੇ, ਮੈਨੂੰ ਕਿੰਨਾ ਅਦਬ ਤੇ ਸਤਕਾਰ ਦੇ ਰਹੇ ਨੇ। ਇਹ ਸੁਣ ਕੇ ਨਾਰਦ ਮੁਨੀ ਜੀ ਬੜੇ ਹੈਰਾਨ ਤੇ ਵਿਸ਼ਾਰਦ ਹੋਏ।
ਉੱਤਰ ਹੇਤ ਬਖਾਨੀ ਸ਼ਾਰਦ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਬੇਨਤੀ ਕੀਤੀ ਨਾਰਦ ਮੁਨੀ ਜੀ, ਕਹਿਣ ਲੱਗੇ,
ਸ਼੍ਰੀ ਅਸ ਕੇ ਪੁੱਤਰ ਪ੍ਰਿਆ ਪਰਮ।
ਕਹਿਣ ਲੱਗੇ, ਹੇ ਗੁਰੂ ਕਲਗੀਧਰ ਜੀ, ਤੁਸੀਂ ਅਕਾਲ ਪੁਰਖ ਸ੍ਰੀ ਅਸਕੇਤ ਪਰਮੇਸ਼ਰ ਦੇ ਪਿਆਰੇ ਪੁੱਤਰ ਹੋ। ਗੁਰੂ ਕਲਗੀਧਰ ਜੀ ਨੇ ਵੀ ਕਿਹਾ ਨਾ ਕਿ ਅਕਾਲ ਪੁਰਖ ਨੇ ਮੈਨੂੰ ਆਪਣਾ ਪੁੱਤਰ ਬਣਾ ਕੇ ਭੇਜਿਆ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰ ਬੇਕੋ ਸਾਜਾ। ਨਾਰਦ ਜੀ ਕਹਿੰਦੇ, ਮਹਾਰਾਜ ਤੁਸੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਪੁੱਤਰ ਹੋ।
ਧਰਿਓ ਰੂਪ ਗੁਰ ਰਾਖਣ ਧਰਮ।
ਔਰ ਤੁਸੀਂ ਗੁਰੂ ਰੂਪ ਧਾਰਨ ਕੀਤਾ ਧਰਮ ਰੱਖਣ ਵਾਸਤੇ, ਧਰਮ ਦੀ ਰਾਖੀ ਕਰਨ ਵਾਸਤੇ ਆਪ ਜੀ ਨੇ ਗੁਰੂ ਰੂਪ ਧਾਰਿਆ ਹੈ।
ਤੀਨ ਤਾਪ ਖਾਪਨ ਸ਼ੁਭ ਦਰਸ਼ਨ।
ਮਹਾਰਾਜ ਤੁਸੀਂ ਤਿੰਨਾਂ ਤਾਪਾਂ ਨੂੰ ਖਾਪਣ ਵਾਲੇ, ਕਿੰਨਾ ਤਾਪਾਂ ਦਾ ਨਾਸ ਕਰਨ ਵਾਲੇ ਹੋ ਗਰੀਬ ਨਵਾਜ ਜੀ।
ਆਏ ਸੁਰਗ ਤੇ ਹਰਖਤ ਪਰਸਨ।
ਮਹਾਰਾਜ ਮੈਂ ਸਵਰਗ ਤੋਂ ਆਇਆ ਤੁਹਾਡੇ ਦਰਸ਼ਨ ਪਰਸਨ ਵਾਸਤੇ, ਮੇਰੇ ਮਨ ਚ ਤਾਂਘ ਸੀ ਕਿ ਮੈਂ ਸਾਹਮਣੇ ਆ ਕੇ ਪ੍ਰਤੱਖ ਰੂਪ ਵਿਚ ਤੁਹਾਡੇ ਦਰਸ਼ਨ ਕਰਾਂ।
ਰਿਕਤ ਪਾਣ ਨੈ ਆਵਤ ਆਛੇ ਯਾ ਤੇ ਭੇਟ ਲਿਆਏ ਬੋ ਬਾਂਚੇ।
ਤੇ ਖਾਲੀ ਹੱਥ ਆਉਣਾ ਮੇਰੇ ਲਈ ਚੰਗਾ ਨਹੀਂ ਸੀ, ਮੈਂ ਦਰਸ਼ਨ ਕਰਨਾ ਚਾਹੁੰਦਾ ਸੀ, ਪਰ ਤੁਹਾਡੇ ਦਰਸ਼ਨਾਂ ਲਈ ਖਾਲੀ ਹੱਥ ਆਉਂਦਾ ਇਹ ਚੰਗਾ ਨਹੀਂ ਸੀ, ਇਸ ਕਰਕੇ ਮਹਾਰਾਜ ਜੀ ਮੈਂ ਇਹ ਖੰਭ ਪਏ ਸਨ, ਇਹ ਖੰਭ ਆਪ ਜੀ ਦੇ ਵਾਸਤੇ ਲੈ ਕੇ ਆਇਆ ਹਾਂ।
ਹੋਰ ਵਿਚਾਰਿਓ ਜੋ ਹੋਏ ਪਿਆਰੇ।
ਫਿਰ ਮਹਾਰਾਜ ਜੀ ਮੈਂ ਵਿਚਾਰ ਕੀਤੀ ਵੀ ਭੇਟਾ ਕੀ ਕਰਾਂ ਗੁਰੂ ਸਾਹਿਬ ਨੂੰ। ਫਿਰ ਮੈਂ ਆਖਿਆ ਵੀ ਜਿਹੜੀ ਚੀਜ਼ ਗੁਰੂ ਜੀ ਨੂੰ ਪਿਆਰੀ ਲੱਗਦੀ ਹੈ,
ਐਸੀ ਵਸਤ ਲਿਓ ਕਰ ਧਾਰੇ,
ਉਹ ਵਸਤੂ ਮੈਂ ਆਪਣੇ ਹੱਥਾਂ ਚ ਧਾਰਨ ਕਰਕੇ ਲੈ ਕੇ ਜਾਵਾਂ।
ਕਰਨ ਜੰਗ ਅਭਿਆਸ ਬਡੇਰਾ।
ਮੈਨੂੰ ਪਤਾ ਸੀ ਕਿ ਤੁਸੀਂ ਜੰਗ ਕਰਦੇ ਹੋ, ਯੁੱਧ ਕਰਦੇ ਹੋ, ਉਹਦੇ ਵਾਸਤੇ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹੋ।
ਜੇ ਵਿਚਾਰਨ ਕਰ ਮੈਂ ਹੇਰਾ,
ਇਹ ਵਿਚਾਰ ਕਰਕੇ ਮੈਂ ਆਪਣੇ ਮਨ ਚ ਵੇਖਿਆ,
ਯਾ ਤੇ ਸ਼ਸਤਰ ਕੀ ਬੋ ਚਾਹੋ।
ਮੈਂ ਵੇਖਿਆ ਕਿ ਗੁਰੂ ਜੀ ਸ਼ਸਤਰਾਂ ਨਾਲ ਬੜਾ ਹਿੱਤ ਕਰਦੇ ਨੇ, ਸ਼ਸਤਰਾਂ ਨਾਲ ਬੜਾ ਪਿਆਰ ਕਰਦੇ ਨੇ।
ਚਾਂਪ ਦੇਖ ਸਭ ਮਾਓ।
ਮਹਾਰਾਜ ਜੀ ਧਨਖ ਵਿਦਿਆ ਵੀ ਕਰਦੇ ਨੇ, ਧਨਖ ਵਿਦਿਆ ਦੇ ਵਿਚ ਵੀ ਗੁਰੂ ਕਲਗੀਧਰ ਜੀ ਬੜੇ ਨਿਪੁੰਨ ਹਨ।
ਯਾ ਤੇ ਤੁਮਰੇ ਸਰਨ ਕਰਨ ਕੋ।
ਮਹਾਰਾਜ ਜੀ ਮੈਂ ਤੁਹਾਡੇ ਤੀਰਾਂ ਵਾਸਤੇ ਫਿਰ ਇਹ ਖੰਭ ਲੈ ਕੇ ਆਇਆ।
ਮੈਂ ਆਨੇ ਚੁਭ ਬੀਨ ਪਰਨ ਕੋ।
ਇਹ ਵਧੀਆ ਜਿਹੜੇ ਪਰ ਨੇ, ਖੰਭ ਨੇ, ਇਹ ਮੈਂ ਚੁਣ ਕੇ ਲਿਆਇਆ ਕਿ ਸਤਿਗੁਰੂ ਜੀ ਤੁਸੀਂ ਆਪਣੇ ਤੀਰਾਂ ਨਾਲ ਜੜ ਕੇ ਤੀਰ ਚਲਾਓਗੇ ਤੇ ਮਹਾਰਾਜ ਉਹ ਤੀਰ ਉੱਡ ਕੇ ਦੂਰ ਤੱਕ ਜਾਣਗੇ, ਸ਼ੂਕ ਦੇ ਜਾਣਗੇ।
अपने बान संग लगवाओ बौर चाप मैं संद चलाओ।
महाराज खंभ जेड़े मैं लेके आया हां ए तुसी अपनी कमान दे विच जेड़ा तीर चलाउणा उस तीर दी बागड़ नाल जड़ के ओ तीर महाराज जी आप जी जदों चलाओगे पातशाह जी ओ तीर बड़ी दूर तक जाएगा इना खंभा दे वेग दे नाल।
तीरो वेग होए है ऐसे
महाराज तुसी वेखोगे किन्नी तेजी दे नाल तीर चल के जाएगा
उड़ कर जाए बेहंगम जैसे।
जिवें महाराज जी कोई पंछी उड़ के जांदा ना इदा महाराज जी आप जी दा तीर उड़ के जावेगा।
जीतक हो तेरे अवतारा
महाराज जिन्ने पहला अवतार होए हन
पहुंच सबन को दर्शन आरा।
मैं उना सारे अवतारा दे दर्शन कीते ने जिन्ने भी अवतार होए ने पहला उना सब अवतारा दे मैं दर्शन कीते ने पहुंच के।
राम चंद श्री कृष्ण न्यारे
भावे ओ त्रेते युग दे श्री राम चंद्र सी भावे द्वापर युग दे श्री कृष्ण सन।
सुंदर नर शरीर बोधारे
उना ने बड़े बड़े सोने नर शरीर धारण कीते सन।
अब राबर को रूप छबीला
पर महाराज तुहाडा स्वरूप सब नालों अलौकिक ते छबीला है। महाराज अवतारा दे मैं बड़िया दे दर्शन कीते ने पर साहब जी तुहाडे दर्शन सब तो अधिक प्रियतम अधिक प्यारे हन अधिक छबीला आप जी दा सुंदर स्वरूप है।
करते रहो मानवी लीला
और आप जी मानवी लीला दा ठाट रच रहे हो परमेश्वर पर आप जी मनुखी लीला दा ठाट संसार दे विच रच रहे हो।
देखत ही मन होत सनेओ
आप जी दे ता दर्शन करके ही मन च प्यार पैदा हुंदा है स्नेह पैदा हुंदा है।
सर्व योग प्राप्त फल
आप जी दे दर्शना विचों सारे योग दा फल मिल जांदा है। हुण तक मैं जिन्नी तपस्या कीती है जिन्नी योग साधना कीती है हे बाजां वाले चोजी प्रीतम आज तुहाडे दर्शन करके मैनू मेरी सारी योग दी विद्या दा फल मिल गया मैनू मेरी सारी तपस्या दा फल मिल गया है।
कहो कहा रावर की शोभा दुश्मन भी देखत मन लोबा।
महाराज तुहाडी शोभा मैं कित्थों तक कहां कित्थों तक बयान करां जे तुहाडा कोई दुश्मन भी तुहानू वेख लैंदा तां ओहदा मन भी लुभाए मान हो जांदा है। तुहाडा दुश्मन भी तुहानू वेख लए ते ओहदा मन लोभी हो जांदा है।
खड़ग निखांग अंग के संगा
आप जी दे गात्रे खड़ग है मोढ़े ते तीरां दा पत्था है।
शोभत कलगी शीस उतंगा
और शीस उत्ते उच्ची कलगी शोभनीक हो रही है।
तुम दर्शन ते मैं ते आनंदंग
महाराज तुहाडे दर्शन करके बड़ा भारी वड्डा आनंद प्राप्त हो रहा है।
मुख मंडल दुत दिपे बिलंदंग
आप जी दे चेहरे मंडल ते मुख मंडल दे उत्ते बड़ा भारी दीप्त तेज प्रकाश हो रहा है।
सुंदर अपर बिलोकन केरे
महाराज सच्चे पातशाह आप जी दी दृष्टि सुंदरता नाल वेखण वाली है।
मैं बांछा होए तुमको हेरे
महाराज जेड़ा एक बेरी तुहानू वेख लैंदा है ओनू कोई होर इच्छा ही नहीं रहिंदी ओनू होर कोई कामना ही नहीं रहिंदी तुहाडे दर्शन करके ओदियां सारियां कामनावां इच्छावां पूरियां हो जांदियां ने।
शूर शिरोमणी पंत चलायो
महाराज तुसी शूर शिरोमणी हो और अपना खालसा पंथ चलाया पंथ पैदा कीता है।
रचियो सबन को जोद सिखायो
और पंथ रच के फिर अपने पंथ नु युद्ध करना जंग करना सिखाया है।
इसमें अत प्रसन्नता मोए
महाराज एदे विच मेरी बड़ी भारी प्रसन्नता है।
पिक पिक धारण मन में होए
महाराज जदो जंग हुंदा ना उदो मेरा मन मोया जांदा क्योंकि नारद लड़ाई कराउंदा ना कलह दी घरवाली है कहदा महाराज जदो जंग हुंदा ना फिर मेरा मन होर खुश हुंदा होर प्रसन्न हुंदा वेख वेख के।
धन गुरु ਧੰਨ ਗੁਰ ਗੁਰ ਗਾਦੀ ਧੰਨ।
ਸਤਿਗੁਰੂ ਜੀ ਤੁਸੀਂ ਧੰਨ ਹੋ ਔਰ ਤੁਹਾਡੀ ਇਹ ਗੱਦੀ ਵੀ ਧੰਨ ਹੈ, ਜਿਸ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਉੱਤੇ ਤੁਸੀਂ ਵਿਦਮਾਨ ਹੋ।
ਜਿਨਕੀ ਸਮਤਾ ਕਰੇ ਨਾਨ,
ਮਹਾਰਾਜ ਜਿਨ੍ਹਾਂ ਦੀ ਬਰਾਬਰੀ ਹੋਰ ਕੋਈ ਨਹੀਂ ਕਰ ਸਕਦਾ।
ਰੂਪ ਮੈਂ ਮਈਆਨ ਤੁਮਾਰਾ,
ਮਹਾਰਾਜ ਤੁਹਾਡਾ ਰੂਪ ਵੱਡਿਆਂ ਤੋਂ ਵੱਡਾ ਹੈ, ਵੱਡਿਆਂ ਤੋਂ ਵੱਡਾ ਹੈ।
ਨੇਤ ਨੇਤ ਜਿਸ ਬੇਦੀ ਉਚਾਰਾ,
ਬੇਦ ਵੀ ਤੁਹਾਡੇ ਸਰੂਪ ਬਾਰੇ ਨੇਤ ਨੇਤ ਨਾ ਇਤੀ ਨਾ ਨੇਤ ਨੇਤ ਉਚਾਰਣ ਕਰਦੇ ਹਨ।
ਸਰਬ ਸੁਰ ਅਸੁਰ ਸ਼ਾਰਦ ਸ਼ੇਕ,
ਜਿੰਨੇ ਦੇਵਤੇ ਜਿੰਨੇ ਦਾਨਵ ਰਾਖ ਸਾਰਦ ਆਦਿਕ ਸਭ ਮਹਾਰਾਜ ਜੀ ਤੁਹਾਡਾ ਸੁਜਸ ਕਰਦੇ, ਤੁਹਾਡੀ ਮਹਿਮਾ ਕਰਦੇ ਹਨ।
ਅੰਤ ਨਾ ਪਾਏ ਸਕੈ ਅਬਰੇਕ,
ਪਰ ਤੁਹਾਡਾ ਅੰਤ ਨਹੀਂ ਪਾ ਸਕਦੇ ਮਹਾਰਾਜ, ਉਹ ਤੁਹਾਡਾ ਅੰਤ ਨਹੀਂ ਪਾ ਸਕਦੇ।
ਨਿਜ ਬ੍ਰਹਿਮੰਡ ਰੂਪ ਤੁਮ ਧਾਰਾ,
ਮਹਾਰਾਜ ਸਾਰਾ ਬ੍ਰਹਿਮੰਡ ਤੁਹਾਡਾ ਹੀ ਸਰੂਪ ਹੈ। ਇਹ ਜਿਹੜਾ ਬ੍ਰਹਿਮੰਡ ਹੈ, ਇਹ ਜਿੰਨਾ ਵੀ ਬ੍ਰਹਿਮੰਡ ਹੈ ਮਹਾਰਾਜ, ਇਹ ਤੁਹਾਡਾ ਹੀ ਵਿਰਾਟ ਸਰੂਪ ਹੈ।
ਪਗ ਪਤਾਲ ਜੋ ਧਰੈ ਪਸਾਰਾ,
ਮਹਾਰਾਜ ਇਹ ਜਿਹੜੇ ਪਤਾਲ ਨੇ ਤੁਹਾਡੇ ਚਰਨ ਹਨ। ਕਲਗੀਧਰ ਜੀ, ਇਹ ਬ੍ਰਹਿਮੰਡ ਤੁਹਾਡਾ ਹੀ ਰੂਪ ਹੈ ਔਰ ਇਹ ਜਿਹੜੇ ਪਤਾਲ ਨੇ ਤੁਹਾਡੇ ਹੀ ਚਰਨ ਪਸਾਰੇ ਹੋਏ ਹਨ।
ਸਾਗਰ ਉਧਰ ਨਸਾ ਨਦ ਨਾਰੇ,
ਸਮੁੰਦਰ ਤੁਹਾਡਾ ਪੇਟ ਹੈ ਔਰ ਜਿੰਨੀਆਂ ਨਦੀਆਂ ਨੇ ਉਹ ਤੁਹਾਡੇ ਸਰੀਰ ਦੀਆਂ ਨਸਾਂ ਨਾੜੀਆਂ ਹਨ।
ਲੋਚਨ ਸੂਰਜ ਚੰਦ ਉਦਾਰੇ,
ਚੰਦਰਮਾ ਤੇ ਸੂਰਜ ਆਪ ਜੀ ਦੇ ਦੋ ਨੇਤਰ ਹਨ।
ਬ੍ਰਹਮ ਲੋਕ ਪ੍ਰਭ ਸੀਸ ਬਨਾਯੋ,
ਬ੍ਰਹਮ ਲੋਕ ਤੱਕ ਆਕਾਸ਼ ਵਿਚ ਆਪ ਜੀ ਦਾ ਸੀਸ ਸੋਭਨੀਕ ਹੈ।
ਜੈ ਕਹਿ ਇੱਕੋ ਰੂਪ ਸੁਆਯੋ,
ਜੈ ਕਹਿ ਜਿੱਥੇ ਕਿੱਥੇ ਤੁਹਾਡਾ ਇੱਕੋ ਹੀ ਰੂਪ ਸੋਭਨੀਕ ਹੋ ਰਿਹਾ ਹੈ।
ਜਮ ਨਾਰਦ ਕਹੋ, ਬਰਜਤ ਗੁਰੂ ਤੁਮ ਸਭ ਕਿਚ ਲਿਓ।
ਆਦਿਕ ਜਦੋਂ ਨਾਰਦ ਨੇ ਕਿਹਾ ਨਾ, ਮਹਾਰਾਜ ਜੀ ਨੇ ਨਾਰਦ ਜੀ ਨੂੰ ਵਰਜ ਦਿੱਤਾ। ਮਹਾਰਾਜ ਜੀ ਕਹਿੰਦੇ, ਨਾਰਦ ਜੀ ਇਹ ਗੁਪਤ ਮੰਡਲ ਦੀਆਂ ਖੇਡਾਂ ਗੁਪਤ ਹੀ ਰਹਿਣ ਦਿਓ, ਪ੍ਰਗਟ ਨਾ ਕਰੋ। ਅਸੀਂ ਮਾਨਵੀ ਲੀਲਾ ਵਿਚ ਵਿਚਰ ਰਹੇ ਹਾਂ, ਤੁਸੀਂ ਸਭ ਕੁਝ ਜਾਣਦੇ ਹੋ, ਇਸ ਕਰਕੇ ਇਸ ਵਰਤਾਰੇ ਨੂੰ ਗੁਪਤ ਹੀ ਰਹਿਣ ਦਿਓ।
ਅਹੋ ਦੇਵ ਰਿਖੀ ਨਿਤ ਸਰਬੱਗ,
ਇਹ ਦੇਵ ਰਿਖੀ ਜੀ ਤੁਸੀਂ ਸਰਬੱਗ ਹੋ।
ਸਭ ਤੇ ਦੀਰਗ ਓ ਤਤਗ,
ਤਤ ਦੇ ਧਾਰਨੀ ਹੋ, ਤਤਵ ਵੇਚਨ ਤੁਹਾਡੇ ਹਿਰਦੇ ਵਿਚ ਹੈ।
ਇਸ ਬਿਦ ਕਹਿ ਕਰ ਆਪਸ ਮਾਏ,
ਇਹ ਤਾਂ ਸਤਿਗੁਰੂ ਜੀ ਨੇ ਨਾਰਦ ਮੁਨੀ ਜੀ ਦੇ ਨਾਲ ਆਪਸ ਵਿਚ ਬਚਨ ਬਿਲਾਸ ਕੀਤੇ ਹਨ।
ਇਹ ਅਨੰਦਤ ਮਿਲ ਕਰ ਚਾਏ,
ਅਨੰਦਤ ਹੋ ਗਏ ਸਤਿਗੁਰੂ ਜੀ। ਨਾਰਦ ਮੁਨੀ ਵੀ ਬੜਾ ਖੁਸ਼ ਬੜਾ ਪ੍ਰਸੰਨ ਹੋਇਆ।
ਹਰੀ ਪਰਸ ਪਰ ਨਮੋ ਸਿਦਾਰਾ,
ਮਹਾਰਾਜ ਜੀ ਦੇ ਚਰਨਾਂ ਤੇ ਨਾਰਦ ਮੁਨੀ ਜੀ ਨੇ ਬੜੇ ਅਦਬ ਨਾਲ ਮੱਥਾ ਟੇਕਿਆ, ਨਮਸਕਾਰ ਕੀਤੀ ਔਰ ਆਗਿਆ ਲੈ ਕੇ ਨਾਰਦ ਜੀ ਚਲੇ ਗਏ।
ਬ੍ਰਹਮ ਲੋਕ ਕੋ ਮੁਨੀ ਪਦਾਰਾ,
ਬ੍ਰਹਮ ਲੋਕ ਨੂੰ, ਕਿਉਂਕਿ ਬ੍ਰਹਮਾ ਜੀ ਦੇ ਪੁੱਤਰ ਨੇ ਨਾਰਦ ਮੁਨੀ ਜੀ, ਉਰੇ ਚੱਲ ਕੇ ਨਾਰਦ ਜੀ ਬ੍ਰਹਮ ਲੋਕ ਨੂੰ ਚਲੇ ਗਏ।
ਏਕਤ ਸਭ ਕੇ ਅੰਤਰ ਧਿਆਨਾ,
ਸਾਰਿਆਂ ਦੇ ਵੇਖਦਿਆਂ ਵੇਖਦਿਆਂ ਦਰਬਾਰ ਚੋਂ ਬਾਹਰ ਨਿਕਲੇ ਤੇ ਅੰਤਰ ਧਿਆਨ ਹੋ ਗਏ। ਪਹਿਲਾਂ ਦਿਸ ਰਹੇ ਸੀ, ਜਦੋਂ ਬਾਹਰ ਨਿਕਲੇ ਦਰਬਾਰ ਚੋਂ ਵੇਖਦਿਆਂ ਵੇਖਦਿਆਂ ਸਾਰਿਆਂ ਦੇ ਅੰਤਰ ਧਿਆਨ ਹੋ ਗਏ, ਅਲੋਪ ਹੋ ਗਏ।
ਸਿੱਧ ਸਮਾਨ ਖਾਲਸੇ ਜਾਨਾ,
ਖਾਲਸੇ ਨੇ ਵੇਖਿਆ ਵੀ ਸ਼ਾਇਦ ਕੋਈ ਸਿੱਧ ਪੁਰਸ਼ ਸੀ, ਕੋਈ ਸਿੱਧੀਆਂ ਵਾਲਾ ਪੁਰਸ਼ ਸੀ।
ਪਾਛੇ ਪੂਜਨ ਕੀਨੋ ਸਮੈ,
ਬਾਅਦ ਵਿਚ ਸਿੱਖਾਂ ਨੇ ਮਹਾਰਾਜ ਜੀ ਨੂੰ ਪੁੱਛਿਆ,
ਭੇਵ ਬਤਾਇਓ ਸਤਿਗੁਰ ਤਵੈ,
ਮਹਾਰਾਜ ਜੀ ਨੇ ਭੇਦ ਦੱਸਿਆ ਵੀ ਇਹ ਕੌਣ ਸੀ।
ਕਮਲਾਸਨ ਕੋ ਨੰਦਨ ਨਾਰਦ,
ਮਹਾਰਾਜ ਜੀ ਕਹਿੰਦੇ ਭਾਈ ਸਿੰਘੂ ਇਹ ਬ੍ਰਹਮਾ ਦਾ ਪੁੱਤਰ ਨਾਰਦ ਸੀ, ਚੱਲ ਕੇ ਆਇਆ
ਹੈ। ਦੇਵ ਕੀ ਪਰਮ ਵਿਸ਼ਾਰਤ,
ਦੇਵ ਰਿਸ਼ੀ ਇਹਨੂੰ ਕਹਿੰਦੇ ਨੇ, ਦੇਵ ਰਿਸ਼ੀ ਦੀ ਇਹਨੂੰ ਪਦਤੀ ਉਪਾਧੀ ਪ੍ਰਾਪਤ ਹੈ।
ਕਹਿ ਪੰਖ ਆਪ ਕਰ ਲਏ,
ਇੱਦਾਂ ਕਹਿ ਕੇ ਉਹ ਜਿਹੜੇ ਖੰਭ ਸਨ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਹੱਥਾਂ ਵਿਚ ਧਾਰਨ ਕੀਤੇ ਨੇ।
ਇਕ ਸਿੰਘ ਸੋਇਮ ਕਹਿ ਦੇ,
ਖੰਭ ਲੈ ਕੇ ਮਹਾਰਾਜ ਜੀ ਨੇ ਇਕ ਲਾਗੇ ਸਿੰਘ ਸੀ ਉਹਨੂੰ ਹੁਕਮ ਕੀਤਾ,
ਗਮਨੋ ਕਾਰੀਗਰ ਤੀਰ।
ਮਹਾਰਾਜ ਜੀ ਕਹਿੰਦੇ ਲੈ ਬਈ ਸਿੰਘਾ ਇੱਦਾਂ ਕਰ, ਆ ਜਿਹੜੇ ਖੰਭ ਨੇ ਜਿਹੜਾ ਸਾਡਾ ਕਾਰੀਗਰ ਹੈ ਤੀਰ ਬਣਾਉਣ ਵਾਲਾ ਉਹਦੇ ਕੋਲ ਲੈ ਜਾ
ਬੈਠ ਨਿਕਟ ਲਗਵਾਵੋ ਤੀਰ
ਕੋਲ ਬਹਿ ਕੇ ਤੀਰਾਂ ਨੂੰ ਲਵਾਣੇ ਨੇ ਖੰਭ ਪਾਸੇ ਨਹੀਂ ਜਾਣਾ ਕਾਰੀਗਰ ਕਿਤੇ ਕੋਈ ਧੋਖਾ ਨਾ ਕਰੇ ਮਹਾਰਾਜ ਜੀ ਕਹਿੰਦੇ ਕੋਲ ਬਹਿ ਕੇ ਕਾਰੀਗਰ ਦੇ ਖੰਭ ਲਵਾਣੇ ਨੇ ਤੀਰਾਂ ਨੂੰ
ਇਨਕੋ ਤਿਆਗ ਦੂਰ ਨਾ ਜਾਵੋ ਦੇਖਤ ਦ੍ਰਿਗਨ ਬਾਨ ਬਨਵਾਵੋ
ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਤਿਆਗ ਕੇ ਖੰਭਾਂ ਨੂੰ ਦੂਰ ਨਾ ਜਾਈਏ ਬੜੇ ਕੀਮਤੀ ਨੇ ਕੋਲ ਬਹਿ ਕੇ ਤੀਰਾਂ ਨੂੰ ਨਾਲ ਲਵਾਵੀ
ਸੁਣ ਪ੍ਰਭ ਚੇਲੇ ਕਰ ਸਭ ਗਏ
ਮਹਾਰਾਜ ਜੀ ਦੇ ਬਚਨ ਸੁਣ ਕੇ ਉਹ ਸਿੰਘ ਤੀਰਾਂ ਦੇ ਉਥੇ ਉਹ ਜਿਹੜੇ ਖੰਭ ਸਨ ਲੈ ਕੇ ਕਾਰੀਗਰ ਕੋਲ ਗਿਆ ਹੈ
ਬੈਠ ਬਨਵਾਵਤ
ਕੋਲ ਬਹਿ ਕੇ ਉਹ ਤੀਰ ਬਣਵਾਏ ਨੇ ਸਿੰਘ ਨੇ
ਤੀਰਗ ਪੰਖ ਸੁਧੀਰਗ ਬਾਨਾ
ਵੱਡੇ ਲੰਮੇ ਤੀਰ ਤਿਆਰ ਕੀਤੇ ਤੇ ਉਹ ਖੰਭ ਵੀ ਲੰਮੇ ਸਨ ਉਹ ਜਿਹੜੇ ਲੰਮੇ ਖੰਭ ਤੀਰਾਂ ਦੇ ਨਾਲ ਜੜੇ ਹਨ
ਕਰੇ ਤਿਆਰ ਸੁਰ ਚਰਮਾਨਾ
ਬੜੇ ਸੋਹਣੇ ਤੀਰ ਬਣ ਕੇ ਤਿਆਰ ਹੋ ਗਏ
ਆਛੇ ਸਰ ਬਣਾਏ ਲੈ ਆਇਓ ਸ੍ਰੀ ਪ੍ਰਭ ਕੋ ਦੇ ਸੀਸ ਨਿਵਾਯੋ
ਬੜੇ ਵਧੀਆ ਤੀਰ ਜਦੋਂ ਤਿਆਰ ਹੋ ਗਏ ਲੈ ਕੇ ਕਾਰੀਗਰ ਕੋਲੋਂ ਸਿੰਘ ਮਹਾਰਾਜ ਜੀ ਦੇ ਕੋਲ ਆ ਗਿਆ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਲਿਆ ਕੇ ਉਹ ਤੀਰ ਵਿਖਾਏ ਹਨ
ਆਪ ਹੱਥ ਮੈਂ ਧਰ ਕਰ
ਹੇਰੇ ਮਹਾਰਾਜ ਜੀ ਨੇ ਆਪ ਹੱਥਾਂ ਵਿੱਚ ਉਹ ਤੀਰ ਫੜ ਕੇ ਜੋ ਕੇ ਵੇਖੇ ਹਨ
ਸਭ ਥੂਲ ਖਪਰੇ ਸੋ ਬਡੇਰੇ
ਦੇਖਿਆ ਵੀ ਤੀਰ ਬੜੇ ਮਜ਼ਬੂਤ ਨੇ ਔਰ ਖਪਰੇ ਨੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਉਹ ਤੀਰਾਂ ਨੂੰ ਵੇਖਦੇ ਨੇ ਫਿਰ ਜਿਹੜੇ ਉਹ ਖੰਭ ਲੱਗੇ ਨੇ ਤੀਰਾਂ ਨੂੰ ਉਹਨਾਂ ਦੀ ਨਾਲ ਮਹੱਤਤਾ ਦੇ ਕੇ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ ਸਿੰਘਾਂ ਨੂੰ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ